ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟਲੈ ਇਸਨਾਨ ਦਾਨ ਸੁਗਿਆਨ ਮੱਜਨ ਆਪ ਅਛਲਿਓ ਕਿਉਂ ਛਲੈ ਪਰਪੰਚ ਮੋਹ ਬੇਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਪਰਪੰਚ ਮੋਹ ਬੇਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਛਤਰ ਤਖ ਦੇ ਮਾਲਿਕ ਰੂਹਾਨੀਅਤ ਦੇ ਭੰਡਾਰ ਸ਼ਹਿਨਸ਼ਾਹੇ ਕੁੱਲ ਆਲਮ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਇਸ ਮਾਨਸ ਜਨਮ ਦੁਰਲਭ ਦੇਹ ਦੀਆਂ ਅਮੁੱਲਕ ਘੜੀਆਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸਤਿਗੁਰਾਂ ਦੇ ਇਸ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੇ ਸੰਸਾਰ ਸਮੁੱਚੀ ਲੋਕਾਈ ਦੀ ਇਸ ਤਪਸ਼ ਨੂੰ ਸ਼ਾਂਤ ਕਰਨ ਵਾਸਤੇ ਜਿਸ ਸੰਸਾਰ ਦੀ ਤਪਸ਼ ਵਿੱਚ ਆਪਾਂ ਸਾਰੇ ਹੀ ਸੰਸਾਰ ਦੇ ਦੁੱਖ ਅਤੇ ਰੋਗ ਭੋਗ ਰਹੇ ਹਾਂ, ਸਤਿਗੁਰੂ ਜੀ ਨੇ ਤਰਸ ਕਰਕੇ ਅੰਮ੍ਰਿਤ ਵੇਲੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਔਰ ਰਸਤਾ ਦੱਸਿਆ ਹੈ ਕਿ ਹੇ ਪ੍ਰਾਣੀ ਕਿਵੇਂ ਤੂੰ ਸੰਸਾਰ ਦੇ ਕੂੜ ਕਪਟ ਪਰਪੰਚ ਝੂਠ ਮੋਹ ਇਸ ਸੰਸਾਰ ਦੇ ਰੋਗਾਂ ਤੋਂ ਮੁਕਤ ਹੋ ਸਕਦਾ ਹੈ, ਕਿਉਂਕਿ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੰਸਾਰ ਵਿੱਚ ਜੋ ਕੁਝ ਵੀ ਦਿਸ ਰਿਹਾ ਹੈ ਬਾਹਰੋਂ ਬਾਹਰੋਂ ਬਹੁਤ ਸੁਹਾਵਣਾ ਹੈ, ਪਰ ਇਸ ਦੇ ਵਿਚਲੀ ਦੁੱਖ ਪੀੜਾ ਤਪਸ਼ ਉਹੀ ਜਾਣਦਾ ਹੈ ਜਿਸ ਨੂੰ ਇਹ ਵਿਆਪੀ ਹੈ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਮੁੱਖ ਵਾਕ ਦੀ ਬਖਸ਼ਿਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਬਖਸ਼ੀ ਹੈ। ਸੋਹੀ ਰਾਗ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 766 ਉੱਤੇ ਸਵਾਇਮਾਨ ਹੈ। 9 ਪਦਿਆਂ ਦਾ ਲਵੇਰਾ ਸ਼ਬਦ ਹੈ, ਪਰ ਸਤਿਗੁਰੂ ਜੀ ਨੇ ਇੱਕ ਇੱਕ ਪਦਾ ਮਨ ਨੂੰ ਉਸ ਪਰਮੇਸ਼ਵਰ ਵਾਹਿਗੁਰੂ ਜੀ ਦੀ ਦਰਗਾਹ ਤੱਕ ਜੀਵ ਕਿਵੇਂ ਜਾ ਸਕਦਾ ਹੈ ਤਾਂ ਸਤਿਗੁਰੂ ਜੀ ਨੇ ਸਟੈਪ ਵਾਈਜ਼ ਪੌੜੀਆਂ ਦੇ ਰੂਪ ਵਿੱਚ ਸਾਡੇ ਉੱਤੇ ਕਿਰਪਾ ਬਖਸ਼ਿਸ਼ ਕੀਤੀ ਹੈ। ਆਓ, ਆਪਣੀ ਇੰਨੀ ਮਤ ਨਹੀਂ ਹੈ ਕਿ ਆਪਾਂ ਅਕਾਲ ਪੁਰਖ ਦੀ ਸਿੱਧੀ ਉਚਾਰਨ ਕੀਤੀ ਹੋਈ ਬਾਣੀ ਦੇ ਅਰਥ ਕੋਈ ਬਹੁਤ ਜ਼ਿਆਦਾ ਗਿਆਨ ਵਿੱਚ ਕਰ ਸਕੀਏ। ਸਤਿਗੁਰ ਜੀ ਤੋਂ ਅਸੀਸ ਲੈ ਕੇ ਆਓ, ਚਿੱਤ ਜੋੜ ਕੇ ਹਾਜ਼ਰੀ ਲਾਈਏ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨਦਰ ਕਿਰਪਾ ਕਰਨ, ਜੋ ਬਖਸ਼ਿਸ਼ ਕਰ ਰਹੇ ਹਨ ਕਿਣਕਾਂ ਮਾਤਰ ਸਾਨੂੰ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ, ਕਹਿਣ ਵਾਲਿਆਂ ਨੂੰ ਸਮਝ ਆ ਸਕੇ। ਇੱਕ ਵਾਰ ਆਪੋ ਆਪਣੀ ਹਾਜ਼ਰੀ ਲਾਓ, ਦੂਰ ਦੁਰੇਡੇ ਘਰਾਂ ਵਿਦੇਸ਼ਾਂ ਵਿੱਚ ਜੁੜ ਬੈਠੀਆਂ ਸੰਗਤਾਂ ਵੀ ਮਨ ਚਿੱਤ ਇਕਾਗਰ ਕਰਕੇ ਕਰੋ ਕਿਰਪਾਲਤਾ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਰੱਖੋ ਜੀ ਸਤਨਾਮ ਸ੍ਰੀ ਵਾਹਿ ਗੁਰੂ
ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ
ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਿਰਪਾ ਕਰ ਰਹੇ ਹਨ। ਜਦੋਂ ਕੋਈ ਜਗਿਆਸੂ ਰੱਬ ਦੇ ਮਾਰਗ ਉੱਤੇ ਤੁਰਦਾ ਹੈ, ਬਹੁਤ ਧਿਆਨ ਨਾਲ ਸੁਣਨਾ, ਕਿਉਂਕਿ ਬਹੁਤ ਸੁਚੇਤਤਾ ਚਾਹੀਦੀ ਹੈ। सुरती नूं महाराज जी ने गुरु ग्रंथ साहिब दी बाणी विच तीर भी कहा, तीर बाण, और हजूर ने नाल कहा सरसंद है आकाश को, जे कोई आसमान वल तीर छड़ी जाए तो कोई निशाना नहीं लगता, तो वैसे ही फजूल आकाश वल कोई तीर सुट्टी जाए उसका कोई बहुता लाभ नहीं हुंदा। तो सुरती एक तीर है, बिना निशाने तो, बिना मंजिल तो, बिना मकसद तो इधर उधर भटक रही है, एवें आपां इधर उधर वेख रहे सुन रहे कौन आ रहा कौन जा रहा, तो यह सुरती दे तीर व्यर्थ जा रहे हैं। इस सुरती नूं जदों किसी ने निशाना लाउणा है तो वह बंधित वह शिकारी जिहड़ा है बिल्कुल निशाना बिन के शिस्त लैके वह दो अखां तो भी एक अख कर लैंदा है, बिल्कुल एक अख बंद करके एक अख नाल निशाना साधदा है तां जो दो अखां नाल निशाना ना पटके, दोम अखां दी एनर्जी एक अख ते आ जाए। तां हज़ूर कहिंदे ने संसार विच जो तेरी ए एनर्जी संसारी तौर ते सुरती तो इधर उधर वेख रहा है, इस नाल ना बहुता सुनिया होया प्रवान होएगा, ना ही बहुता गाण दा कोई लाभ होएगा, तां बहुत एकाग्रता दे नाल सचेत होके प्रभु की उस्तत करो संत मीत सावधान एकाग्र चीत। सतगुरु जी अज बख्शिश कर रहे हैं, मेरा मन राता गुण रवै मन भावै सोई। तो महाराज कहिंदे हन जदों कोई परमेश्वर परमात्मा दे रस्ते उत्ते जिग्यासु तुरद उन्हूं एक गल समझ आउंदी है, मेरा मन मेरी सुरती, तां उस प्यारे वाहिगुरु जी दे गुण विच उहदी सिफत सलाह विच रत्ती जाएगी जुड़ जाएगी। जदों ये मन उसनूं भावेगा भाव चंगा लगेगा, तो चंगा लगन वास्ते इस मन नूं शुद्ध करना पैंदा। मन शुद्ध करना अपने वस की गल नहीं है, तदों फिर जग्यासु नूं एक समझ आउंदी है, वह अपना सारा ही तान अपनी सारी कोशिश अपने सारे यतन गुरु दे अगे समर्पित कर देता है। और गुरमत ही यह है, गुरु की सिक्खी ही इस जगह ते टिक गई है, जिन्नी देर अपना पूरा तान सिख गुरु नूं समर्पित नहीं करता उन्नी देर गुरु उसनूं अगे नहीं तोरदे। महाराज उडीक करदे ने कि जिन्नी देर तू पूरे तान नाल गुरु अगे डिग नहीं पैंदा, हां तू अंदरों डिग ते सही, गुरु रामदास तैनू डिगण नहीं देणगे, इत्ते डिगियां नू चुक के गल नाल ला लैंदे ने, पर गुरु दी शर्त है तू पूरे तान नाल डिग जाए। रंचक मात्र भी तान इधर उधर ना होवे कि चलो अरदास करके वेख लैने, उधर भी पुछ लैने, दूजे पासे भी दवाई दारू कर लैने, जे इत्थों ना बनिया किसी ने होर जगह ते भी दसिया, तो जिन्नी देर रंचक महत्तर भी दुविधा रहेगी उन्नी देर गुरु अपने वल नहीं खिंचदा। अज हजूर ने बख्शिश की, मेरा मन राता गुण रवै मन भावै सोई। उस प्यारे दे गुणा विच रत्या जांदा है मन, पर मन उस नूं पा जावे पाउंदा ओ है जो अपना अहंकार मान तान सब कोई छड्ड दिंदा है, और जिमें ही कोई अपना तान छड़दा है गुरु अपने तान नाल उन्हूं चुक लैंदा है। एक बचन हजूर दा बाणी विच आया, उत्थे महाराज जी ने कहा बहुत सियाणप अगल भारा, तेरे कोल बहुत सियाणपां होणगियां जप तप संजम करन दियां पूजा पाठ करन दियां संसार विच चलण दियां, तां इह सियाणप नाल कीता होया कर्म तेरे वास्ते इन्नी कु रुकावट इन्ना क भार बन जाएगा कि तेनू अगे नहीं लंघन देगा, इसलिए सब कुछ करना है। गुरमत विच बहुत प्यारे कंसैप्ट ने, जिथे गुरु ने कहा तेरे कोल अकल भी होनी चाहीदी है पर अकल गवानी भी पएगी। दो चीजा उत्ते गुरमत ने कम किया है, एक पासे महाराज ने निज वल दी भी गल की है, निज वल चाहीदा, दूजे पासे कहा बिल्कुल निज बल अपना त्याग दई अकाल पुरख ते सब कुछ छड़ दई वह बहुत कुछ कर देगा। तां दोवां चीजां उत्ते महाराज जी ने तोरिया, ਆਪਣੀ ਮਤ ਤਿਆਗਣ ਵਾਸਤੇ ਵੀ ਕਿਹਾ ਕਿ ਸਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ, ਪਰ ਨਾਲ ਸਿਆਣਪ ਲੈਣ ਵਾਸਤੇ ਵੀ ਕਿਹਾ ਕਿ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਣ। ਇਸ ਗੁੱਝੀ ਗੱਲ ਨੂੰ ਸਮਝਣਾ ਪਏਗਾ ਤਾਂ ਹਜ਼ੂਰ ਨੇ ਕਿਹਾ ਬਹੁਤ ਸਿਆਣਪ ਅਗਲ ਭਾਰਾ, ਜਿੰਨੀਆਂ ਤੇਰੇ ਕੋਲ ਸਿਆਣਪਾਂ ਨੇ ਇਹ ਭਾਰ ਵੱਧਦਾ ਜਾਂਦਾ, ਔਰ ਭਾਰਾ ਮਨੁੱਖ ਤਰ ਨਹੀਂ ਸਕਦਾ, ਉਹਦੇ ਡੁੱਬਣ ਦੀ ਸੰਭਾਵਨਾ ਹੈ। ਜਿੰਨਾ ਜ਼ਿਆਦਾ ਉਹਦੇ ਕੋਲ ਭਾਰ ਹੋਏਗਾ ਉਨਾ ਉਹਦੇ ਡੁੱਬਣ ਦੀ ਸੰਭਾਵਨਾ ਵੱਧ ਜਾਏਗੀ। ਇਸ ਲਈ ਸੰਸਾਰ ਵਿੱਚ ਐਵੇਂ ਸਿਆਣਪ ਦਾ ਭਾਰ ਚੁੱਕ ਕੇ ਗੁਰੂ ਕੋਲ ਨਾ ਆਈ, ਇਸ ਮਾਰਗ ਤੇ ਅਨੇਕਾਂ ਡੁੱਬ ਗਏ ਨੇ, ਆਪਣੀ ਸਿਆਣਪ ਛੱਡਣੀ ਪੈਂਦੀ ਹੈ ਗੁਰੂ ਕੋਲ। ਫਿਰ ਮਹਾਰਾਜ ਜੀ ਕੀ ਕਰਨਾ ਪਏਗਾ, ਕਹਿਣ ਲੱਗੇ ਪਰਮਾਤਮਾ ਦੀ ਸੇਵਾ ਵਿੱਚ ਆ ਜਾ। ਹਰ ਕੀ ਸੇਵਾ ਨਿਰਮਲ ਹੇਤ, ਪ੍ਰਭ ਕੀ ਦਰਗਾਹ ਸੋਭਾ ਸੇਤ। ਤੇਰੇ ਕੋਲ ਸਿਆਣਪ ਚਾਹੀਦੀ ਹੈ ਪੂਜਾ ਪਾਠ ਦੀ, ਪਰ ਜਦੋਂ ਤੂੰ ਗੁਰੂ ਦੇ ਕੋਲ ਆ ਜਾਏ ਉਦੋਂ ਬਿਲਕੁਲ ਆਪਾਂ ਸਮਰਪਣ ਕਰਕੇ, ਹੇ ਮਨ ਮੇਰੇ ਤੂੰ ਓਟ ਗੁਰੂ ਦੀ ਲੈ ਲਈ, ਜੇ ਰੰਚਕ ਮਾਤਰ ਵੀ ਤੈਨੂੰ ਕੋਈ ਹੋਰ ਆਸਰਾ ਰਿਹਾ ਤੂੰ ਤੁਰ ਨਹੀਂ ਸਕੇਗਾ। ਇਸ ਲਈ ਮਹਾਰਾਜ ਨੇ ਕਿਹਾ ਮਨ ਮੇਰੇ ਗਹੋ ਹਰ ਨਾਮ ਕਉਲਾ, ਤੁਝੇ ਨ ਲੱਗੇ ਤਾਤਾ ਝੋਲਾ। ਫਿਰ ਨਾਲ ਐਗਜ਼ਾਮਪਲ ਦਿੱਤੀ ਹੈ ਮਹਾਰਾਜ ਜੀ ਕਿਵੇਂ ਸਮਰਪਣ ਕਰਨਾ, ਇਹ ਵੀ ਸਾਨੂੰ ਦੱਸ ਦਿਓ। ਹਜ਼ੂਰ ਦਾ ਕੋਈ ਵੀ ਸ਼ਬਦ ਪੜੋਂਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੇ ਬਿਲਕੁਲ ਨਾਲ ਅੱਗੇ ਤੋਂ ਅੱਗੇ ਮਹਾਰਾਜ ਰਸਤਾ ਦੱਸਣਗੇ। ਤਾਂ ਸਵਾਲ ਕਰਿਓ ਬਾਣੀ ਪੜਦਿਆਂ, ਮਹਾਰਾਜ ਇਹ ਸਿਆਣਪ ਜਿਹੜੀ ਭਾਰ ਬਣੀ ਹੈ ਇਹ ਤਿਆਗਣੀ ਕਿਵੇਂ ਹੈ, ਮਨ ਨੂੰ ਕਿਵੇਂ ਸਮਝਾਈਏ ਕਿ ਗੁਰੂ ਦਾ ਪੱਕਾ ਓਟ ਆਸਰਾ ਪੱਕੀ ਓਟ ਪਕੜ ਲੈ ਮਹਾਰਾਜ ਕਿਵੇਂ। ਤਾਂ ਹਜ਼ੂਰ ਨੇ ਕਿਹਾ ਜਿਉਂ ਬੋਹਿਤ ਜਿਉਂ ਸਾਗਰ ਪੈ ਬੋਹਿਤ ਮਾਹੇ। ਇਸ ਤਰ੍ਹਾਂ ਜਿਵੇਂ ਕੋਈ ਪਾਣੀ ਵਿੱਚੋਂ ਪਾਰ ਲੰਘਣ ਲਈ ਜਹਾਜ਼ ਵਿੱਚ ਜਦੋਂ ਬਹਿੰਦਾ ਕਿਸੇ ਸ਼ਿਪ ਵਿੱਚ ਤਾਂ ਉਹ ਆਪਣਾ ਪੂਰਾ ਸਰੀਰ 60-70 ਕਿਲੋ ਦਾ ਸਮਰਪਣ ਕਰ ਦਿੰਦਾ ਉਸ ਬੇੜੇ ਨੂੰ, ਬਿਲਕੁਲ ਨਿਸ਼ਚਿੰਤ ਹੋ ਕੇ ਬਹਿ ਜਾਂਦਾ। ਤਾਂ ਉਸ ਜਿਉਂ ਸਾਗਰ ਪੈ ਬੋਹਿਤ ਮਾਹੇ, ਜੋ ਅੰਧਕਾਰ ਦੀਪਕ ਦੀਪਾ ਹੈ। ਜਿਵੇਂ ਹਨੇਰੇ ਵਿੱਚ ਹੋਰ ਕੋਈ ਸਹਾਰਾ ਨਹੀਂ, ਬਸ ਦੀਵਾ ਬਾਲਣਾ ਪੈਂਦਾ ਹੈ, ਜਿਵੇਂ ਕੋਈ ਪਹਿਲਾਂ ਲਾਈਟ ਦੀਵਾ ਬਾਲਦਾ ਹੈ ਫਿਰ ਉਸ ਤੋਂ ਬਾਅਦ ਸਭ ਕੁਝ ਦਿਸਦਾ ਹੈ, ਹਨੇਰੇ ਵਿੱਚ ਹੱਥ ਮਾਰਨ ਨਾਲ ਕੁਝ ਨਹੀਂ ਲੱਭਦਾ, ਪਹਿਲਾਂ ਦੀਵਾ ਬਾਲਣਾ ਪੈਂਦਾ। ਇੱਕ ਦੀਵਾ ਹੀ ਬਾਲ ਦਿਓ ਤੇ ਸਭ ਕੁਝ ਦਿਸ ਪਏਗਾ, ਨਹੀਂ ਤੇ ਕਿੰਨੇ ਮਿੰਟ ਕਿੰਨਾ ਸਮਾਂ ਵਿਅਰਥ ਹੋਏਗਾ। ਹਨੇਰੇ ਵਿੱਚ ਲੱਭਣ ਦੀ ਕੋਸ਼ਿਸ਼ ਕਰਦਾ ਨਹੀਂ ਲੱਭਦਾ, ਮਨੁੱਖ ਆਪਣੇ ਬਣਾਏ ਘਰ ਵਿੱਚ ਵੀ ਹਨੇਰੇ ਵਿੱਚ ਠੋਕਰ ਖਾ ਜਾਂਦਾ, ਤਾਂ ਸਭ ਤੋਂ ਪਹਿਲਾਂ ਉਹਨੂੰ ਕਿਸੇ ਚਾਨਣ ਦੀਵੇ ਦੀ ਲੋੜ ਪੈਂਦੀ ਹੈ। ਹਜ਼ੂਰ ਨੇ ਕਿਹਾ ਇੱਕ ਦੀਵਾ ਬਾਲਦਿਆਂ ਹਨੇਰਾ ਮੁੱਕ ਜਾਂਦਾ, ਏਦਾਂ ਇੱਕ ਆਪਣਾ ਤਨ ਮਨ ਗੁਰੂ ਨੂੰ ਸੌਂਪਦੇ ਸਾਰੇ ਝਗੜੇ ਮੁੱਕ ਜਾਣਗੇ। ਜਿਉਂ ਅੰਧਕਾਰ ਦੀਪਕ ਦੀ ਪਾਹੇ, ਜਿਉਂ ਅਗਨ ਸੀਤ ਕਾ ਲਾਹਸ ਦੁਖ, ਨਾਮ ਜਪਤ ਮਨ ਹੋਵਤ ਸੁਖ। ਅੱਗੇ ਕਿਹਾ ਉਤਰ ਜਾਏ ਤੇਰੇ ਮਨ ਕੀ ਪਿਆਸ, ਤੇਰੇ ਮਨ ਦੀ ਪਿਆਸ ਤੇਰੇ ਮਨ ਦੇ ਦੁੱਖ ਸਭ ਉਤਰ ਜਾਣਗੇ, ਪਰ ਉਹਦੇ ਵਾਸਤੇ ਆਪਾਂ ਸਮਰਪਣ ਕਰ, ਤੇਰਾ ਮਨ ਉਸ ਨੂੰ ਭਾ ਜਾਵੇ ਤਾਂ ਫਿਰ ਇਹ ਮਨ ਰੱਤਿਆ ਜਾਂਦਾ। ਭਾਂਦਾ ਉਹ ਹੈ ਮਾਲਕ ਨੂੰ ਜਿਹੜਾ ਆਪਣੀ ਸਿਆਣਪ ਛੱਡਦਾ। ਹਜ਼ੂਰ ਨੇ ਕਿਹਾ ਸਲਾਮ ਜਵਾਬ ਦੋਵੇਂ ਕਰੇ ਧੰਨ ਗੁਰੂ ਅੰਗਦ ਦੇ ਮਹਾਰਾਜ। ਕੋਈ ਚੱਕਰ ਹੋਵੇ ਸਲਾਮ ਵੀ ਕਰੇ ਮਾਲਕ ਜੀ, ਜੋ ਹੁਕਮ ਤੁਹਾਡਾ, ਪਰ ਜਦੋਂ ਮਾਲਕ ਹੁਕਮ ਕਰੇ ਤੇ ਉਹਦੇ ਸਾਹਮਣੇ ਅੰਨਾ ਕੰਨੀ ਵੀ ਕਰੇ, ਨਹੀਂ ਜੀ ਜੇ ਇਸ ਤਰ੍ਹਾਂ ਕਰ ਲਈਏ ਤਾਂ ਪਹਿਲਾਂ ਮਾਲਕ ਨੂੰ ਕਵੇ ਜੀ ਜੋ ਤੁਹਾਡਾ ਹੁਕਮ ਹੈ, ਜਦੋਂ ਮਾਲਕ ਹੁਕਮ ਕਰੇ ਤੇ ਫਿਰ ਕਵੇ ਜੀ ਜੇ ਇਸ ਤਰ੍ਹਾਂ ਕਰ ਲਈਏ। ਆਪਾਂ ਥੋੜਾ ਇਸ ਟਾਈਪ ਨਾਲ ਜੀਵਨ ਬਤੀਤ ਕਰ ਰਹੇ, ਮਹਾਰਾਜ ਨੂੰ ਕਹਿ ਵੀ ਰਹੇ ਮਹਾਰਾਜ ਜੋ ਤੁਹਾਡਾ ਹੁਕਮ ਹੈ, ਫਿਰ ਜਦੋਂ ਹੁਕਮਨਾਮਾ ਮਹਾਰਾਜ ਦਿੰਦੇ ਨੇ ਤਦੋਂ ਕਈ ਦਾ ਥੋੜਾ ਰੁਕ ਕੇ ਕਰ ਲਾਂਗੇ, ਜੇ ਥੋੜਾ ਇਸ ਤਰ੍ਹਾਂ ਕਰ ਲਈਏ ਰੁਕ ਕੇ ਇਸ ਤਰ੍ਹਾਂ। ਕਈ ਵਾਰ ਤੇ ਹੁਕਮਨਾਮਾ ਕਈ ਸਿੱਖ ਦੁਆਰਾ ਲੈਣ ਵਾਸਤੇ ਕਹਿੰਦੇ ਨੇ ਕਿ ਪੁੱਛੀਏ ਮਹਾਰਾਜ ਤੋਂ। ਹਾਂ ਗੁਰੂ ਅੱਗੇ ਅਰਦਾਸ ਸਿੱਖ ਨੂੰ ਕਰਨੀ ਚਾਹੀਦੀ ਹੈ, ਪਰ ਮਹਾਰਾਜ ਨੇ ਕਿਹਾ ਜੋ ਤੈਨੂੰ ਹੁਕਮ ਹੈ ਉਹ ਮੰਨਿਆ ਉਦੋਂ ਹੀ ਜਾਣਾ ਜਦੋਂ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਅੱਜ ਮਹਾਰਾਜ ਨੇ ਕਿਹਾ ਮੇਰਾ ਮਨ ਰਾਤਾ ਗੁਣ ਰਵੇ, ਉਸ ਪਿਆਰੇ ਦੀ ਸਿਵ ਸਲਾਹ ਵਿੱਚ ਰੱਤਿਆ ਜਾਏਗਾ। ਉਸ ਪਿਆਰੇ ਨੂੰ ਇਹ ਮਨ ਭਾ ਜਾਵੇ, ਇਹ ਮਨ ਜੋ ਗੁਰੂ ਦੀ ਮੱਤ ਹੈ ਜਦੋਂ ਗ੍ਰਹਿਣ ਕਰਦਾ, ਫਿਰ ਉਸ ਪਿਆਰੇ ਪਰਮਾਤਮਾ ਨੂੰ ਇਹ ਮਨ ਚੰਗਾ ਲੱਗਣ ਲੱਗ ਪੈਂਦਾ ਹੈ।
ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ।
ਅੱਗੇ ਮਹਾਰਾਜ ਨੇ ਕਿਹਾ ਗੁਰ ਕੀ ਪੌੜੀ ਸਾਚ ਕੀ, ਗੁਰੂ ਦੇ ਘਰ ਦੀ ਇੱਕ ਪੌੜੀ ਹੈ ਸੱਚ ਦੀ, ਜਿਹਦੇ ਰਾਹੀਂ ਤੂੰ ਮੰਜ਼ਲ ਤੇ ਪਹੁੰਚਣਾ। ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦਾਂ ਨੂੰ ਬਹੁਤ ਵਾਰ ਪੌੜੀ ਕਿਹਾ ਗਿਆ ਔਰ ਪੌੜੀ ਲਿਖਿਆ ਵੀ ਹੈ ਕਈ ਸਲੋਕਾਂ ਨਾਲ। ਆਪਾਂ ਜਪਜੀ ਸਾਹਿਬ ਪੜ੍ਹਦੇ, ਉਹਦੇ ਵਿੱਚ ਵੀ ਕਈ ਦਾ 38 ਪੌੜੀਆਂ ਨੇ, ਆਨੰਦ ਸਾਹਿਬ ਦੀਆਂ 40 ਪੌੜੀਆਂ ਨੇ। ਤਾਂ ਪੌੜੀ ਦਾ ਭਾਵ ਹੈ, ਪੌੜੀ ਦਾ ਇੱਕ ਹਿੱਸਾ ਧਰਤੀ ਨਾਲ ਜੁੜਿਆ, ਇੱਕ ਹਿੱਸਾ ਬਿਲਕੁਲ ਮੰਜ਼ਲ ਨਾਲ ਜੁੜਿਆ। ਧਰਤੀ ਤੋਂ ਲੈ ਕੇ ਮੰਜ਼ਲ ਤੱਕ, ਉੱਚੇ ਚੁਬਾਰੇ ਤੱਕ ਪਹੁੰਚਣ ਵਾਸਤੇ ਪੌੜੀ ਕੰਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਦੇ ਜੀਵਨ ਲਈ ਪੌੜੀ ਹੈ। ਇਹਦਾ ਇੱਕ ਹਿੱਸਾ ਸੰਸਾਰ ਨਾਲ ਜੋੜ ਦਿੱਤਾ ਹੈ, ਬਾਣੀ ਦਾ ਇੱਕ ਹਿੱਸਾ ਗੁਰੂ ਨੇ ਨਿਰੰਕਾਰ ਨਾਲ ਜੋੜਿਆ ਹੋਇਆ। ਬਸ ਇੱਕ ਇੱਕ ਸ਼ਬਦ ਹੁਕਮ ਮੰਨਦਾ ਜਾਈ, ਇਹ ਬਾਣੀ ਤੈਨੂੰ ਸੰਸਾਰ ਤੋਂ ਚੁੱਕ ਕੇ ਨਿਰੰਕਾਰ ਤੱਕ ਲੈ ਜਾਏਗੀ। ਇਸ ਲਈ ਇਹਨੂੰ ਕਿਹਾ ਗਿਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਪਰ ਜਦੋਂ ਕਿਸੇ ਨੇ ਪੌੜੀ ਤੇ ਚੜ੍ਹਨਾ ਤਾਂ ਉਹ ਪੌੜੀ ਉਸ ਚੜ੍ਹਨ ਵਾਲੇ ਨੂੰ ਮੰਜ਼ਿਲ ਤੇ ਤਾਂ ਲੈ ਜਾਏਗੀ, ਪਰ ਇੱਕ ਗੱਲ ਸੱਚ ਹੈ, ਉਹ ਚੜ੍ਹਨ ਵਾਲੇ ਨੂੰ ਧਰਤੀ ਤੋਂ ਪੈਰ ਛੱਡਣੇ ਪੈਣਗੇ। ਜੇ ਕੋਈ ਕਵੇ ਮੈਂ ਧਰਤੀ ਨਾਲ ਵੀ ਪੈਰ ਲਾਈ ਰੱਖਾਂ, ਇਹ ਪੌੜੀ ਮੈਨੂੰ ਉੱਪਰ ਵੀ ਲੈ ਜਾ, ਤਾਂ ਇਸ ਤਰ੍ਹਾਂ ਨਹੀਂ ਹੋਏਗਾ। ਹਜ਼ੂਰ ਨੇ ਕਿਹਾ ਸੁਰਤੀ ਕਰਕੇ ਸੰਸਾਰ ਤੋੜਨਾ ਪੈਣਾ, ਤੂੰ ਸੁਰਤੀ ਸੰਸਾਰ ਵਿੱਚ ਵੀ ਰੱਖੇ ਤੇ ਫਿਰ ਕਵੇ ਮੈਂ ਨਿਰੰਕਾਰ ਦੇ ਦੇਸ਼ ਵੀ ਚਲੇ ਜਾਵਾਂ, ਤਾਂ ਇਹ ਵਿਅਰਥ ਘਟਨਾ ਹੈ। ਸਰੀਰ ਸੰਸਾਰ ਵਿੱਚ ਰੱਖ, ਪਰ ਸੁਰਤੀ ਕਰਕੇ ਧਰਤੀ ਛੱਡਣੀ ਪਏਗੀ, ਸੁਰਤੀ ਕਰਕੇ ਸੰਸਾਰ ਦਾ ਤਲ ਛੱਡਣਾ ਪਏਗਾ। ਜਿਵੇਂ ਕਿਸੇ ਨੇ ਪੌੜੀ ਰਾਹੀਂ ਮੰਜ਼ਿਲ ਪਹੁੰਚਣਾ ਤਾਂ ਧਰਤੀ ਤੋਂ ਪੈਰ ਛੱਡਣੇ ਪੈਂਦੇ ਨੇ, ਧਰਤੀ ਨੂੰ ਪਕੜ ਕੇ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਹਜ਼ੂਰ ਨੇ ਕਿਹਾ ਸੁਰਤੀ ਕਰਕੇ ਸੰਸਾਰ ਛੱਡ ਦੇਈ, ਸਰੀਰ ਸੰਸਾਰ ਵਿੱਚ ਰੱਖੀ, ਇੱਕ ਇੱਕ ਹੁਕਮ ਮੰਨ ਕੇ ਸੁਰਤੀ ਪੌੜੀ ਚੜੇਗੀ, ਤੂੰ ਮੰਜ਼ਿਲ ਤੇ ਪਹੁੰਚ ਜਾਏਗਾ। ਤਾਂ ਮਹਾਰਾਜ ਜੀ, ਸੁਰਤੀ ਕਰਕੇ ਸੰਸਾਰ ਕਿਵੇਂ ਛੱਡੀਏ? ਇੱਕ ਬੁੱਧੀਜੀਵਾਂ ਦਾ ਕਥਨ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਹਨੂੰ ਤਾਂ ਵਿਸਥਾਰ ਵਿੱਚ ਕਿਹਾ। ਉਹ ਆਪਣੇ ਰੂਪ ਵਿੱਚ, ਕਈ ਜਣ ਸੰਸਾਰੀ ਤੌਰ ਤੇ ਅਸੀਂ ਬੁੱਧੀਜੀਵ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਗੈਰ ਕੋਈ ਬੁੱਧੀਜੀਵ ਨਹੀਂ ਬਣ ਸਕਦਾ। ਕੁਝ ਬੁੱਧੀ ਐਸੀ ਹੈ ਜਿਹੜੀ ਸੰਸਾਰ ਦੇ ਤਲ ਤੇ ਕੰਮ ਆਉਂਦੀ ਹੈ, ਸੰਸਾਰ ਵਿੱਚ ਹੀ ਫੇਲ ਹੋ ਜਾਂਦੀ ਹੈ। ਤਾਂ ਸਤਿਗੁਰ ਜੀ ਨੇ ਇਸ ਤਰ੍ਹਾਂ ਕਿਹਾ, ਜਿਵੇਂ ਬੁੱਧੀਜੀਵ ਕਹਿੰਦੇ ਨੇ, ਜਿਸ ਬੰਦੇ ਦਾ ਪ੍ਰੈਜੈਂਟ ਕਾਲ ਜਿਹੜਾ ਚੱਲ ਰਿਹਾ, ਵਰਤਮਾਨ ਚੱਲ ਰਿਹਾ, ਉਹ ਸਹੀ ਹੈ ਤਾਂ 99% ਉਹਦਾ ਫਿਊਚਰ ਵੀ ਸਹੀ ਹੋਏਗਾ। ਜੇ ਤੁਹਾਡਾ ਅੱਜ ਸੋਹਣਾ ਹੈ ਤਾਂ 99% ਤੁਹਾਡਾ ਆਉਣ ਵਾਲਾ ਕੱਲ੍ਹ ਵੀ ਬਹੁਤ ਸੋਹਣਾ ਹੋਏਗਾ। ਜਿਹੜੇ ਲੋਕ ਅੱਜ ਵਰਤਮਾਨ ਵਿੱਚ ਤਰੱਕੀ ਕਰਦੇ ਨੇ, ਉਹ ਆਉਣ ਵਾਲੇ ਫਿਊਚਰ ਵਿੱਚ ਸੁੱਖ ਮਾਣਦੇ ਨੇ। ਇਸ ਲਈ ਗੁਰਮਤਿ ਨੇ ਇਹ ਗੱਲ ਕਹੀ ਹੈ ਇਹਨੂੰ ਦੂਜੀ ਦਿਸ਼ਾ ਤੋਂ, ਇਹ ਇਨਸਾਨ ਤੇਰਾ ਵਰਤਮਾਨ ਸ਼ੁੱਧ ਹੋਵੇ, ਤੇਰਾ ਫਿਊਚਰ ਬਹੁਤ ਸੋਹਣਾ ਹੋ ਜਾਏਗਾ। ਕਿਉਂਕਿ ਜੋ ਸਾਡਾ ਹੁਣ ਵਰਤਮਾਨ ਹੈ, ਇਹ ਸਾਡੇ ਪਾਸਟ ਦੇ ਆਧਾਰ ਤੇ ਚੱਲ ਰਿਹਾ। ਜੋ ਕੁਝ ਸੁਰਤੀ ਨੇ ਵੇਖਿਆ, ਸੁਣਿਆ, ਕਮਾਇਆ, ਕਤਰਿਆ ਸੰਸਾਰ ਵਿੱਚੋਂ, ਉਹ ਹੁਣ ਹੈ ਸਾਡਾ। ਗੁਰਮਤਿ ਨੇ ਸੁਰਤੀ ਨੂੰ ਮਨ ਨੂੰ ਫੁਰਨਿਆਂ ਦਾ ਸਮੂਹ ਵੀ ਕਿਹਾ। ਜੋ ਕੁਝ ਪਹਿਲਾਂ ਆਪਾਂ ਇਕੱਠਾ ਕੀਤਾ, ਉਹ ਸੁਰਤੀ ਦੀ ਆਦਤ ਬਣ ਗਈ। ਹਜ਼ੂਰ ਨੇ ਕਿਹਾ ਅੱਜ ਵਰਤਮਾਨ ਵਿੱਚ ਸੁਰਤ ਨੂੰ ਸ਼ੁੱਧ ਕਰ, ਤੇਰਾ ਕੱਲ ਬਹੁਤ ਸੋਹਣਾ ਹੋਏਗਾ। ਭਲਿਆ ਆ ਚੁੱਕਣ ਵਾਲਾ ਅੱਜ ਦਾ ਕਦਮ ਤੇਰਾ ਸਹੀ ਹੋਵੇ, ਕੱਲ ਵਾਲਾ ਤੇਰਾ ਕਦਮ ਬਿਲਕੁਲ ਸਹੀ ਹੋਏਗਾ। ਅੱਜ ਦਾ ਕਦਮ ਸ਼ੁੱਧ ਕਰ, ਕੱਲ ਦੇ ਕਦਮ ਤੇਰੇ ਬਿਲਕੁਲ ਸ਼ੁੱਧ ਹੋ ਜਾਣਗੇ। ਅੱਜ ਦਾ ਕਦਮ ਤੇਰਾ ਪਾਪ ਨਾਲ ਭਰਿਆ, ਕੱਲ ਦਾ ਕਦਮ ਤੇਰਾ ਦੁੱਖਾਂ ਨਾਲ ਭਰਿਆ ਹੋਏਗਾ। ਅੱਜ ਜੋ ਤੂੰ ਕਿਰਤ ਕਰਮ ਕਰ ਰਿਹਾ ਉਹ ਪਾਪਾਂ ਨਾਲ ਭਰੀ ਹੈ, ਕੱਲ ਨੂੰ ਸੁੱਖਾਂ ਦੀ ਲਾਲਸਾ ਬਿਲਕੁਲ ਨਾ ਰੱਸੀ ਰੱਖੀ। ਇਹਨੂੰ ਮਹਾਰਾਜ ਨੇ ਕਿਹਾ ਫਰੀਦਾ ਲੋੜ ਹੈ ਦਾਖ ਬਜੌਰੀਆਂ, ਮੰਗ ਤੇ ਰਿਹਾ ਤੂੰ ਬਜੌਰ ਦੀਆਂ ਦਾਖਾਂ, ਪਰ ਕਰ ਕੀ ਰਿਹਾ ਕਿੱਕਰ ਬੀਜੈ ਜੱਟ ਹੰਡੇ ਉਨ ਕਤਾਇੰਦਾ ਪੈਂਦਾ ਲੋੜੈ ਪੱਟ। ਬੀਜ ਤੂੰ ਕਿੱਕਰਾਂ ਦੇ ਬੀਜ ਰਿਹਾ ਤੇ ਕੱਲ ਨੂੰ ਮੰਗ ਰਿਹਾ ਮੈਨੂੰ ਬਜੌਰ ਦੀਆਂ ਦਾਖਾਂ ਮਿਲ ਜਾਣ। ਕਰਮ ਤੇਰੇ ਹੁਣ ਗਲਤ ਹੋ ਰਹੇ ਨੇ, ਕੱਲ ਨੂੰ ਤੂੰ ਆਉਣ ਵਾਲੇ ਫਿਊਚਰ ਵਿੱਚ ਕਵੇਂ ਮੇਰਾ ਸੋਹਣਾ ਹੋ ਜਾਏ, ਬਿਲਕੁਲ ਨਹੀਂ ਹੋਏਗਾ। ਗੁਰਮਤ ਨੇ ਕਿਹਾ ਅੱਜ ਦਾ ਕਰਮ ਸਹੀ ਕਰ, ਇਹ ਮਨ ਤੂੰ ਹੁਣ ਕਦਮ ਸਹੀ ਪੁੱਟ, ਤਾਂ ਜਿਹੜੀ ਸੁਰਤੀ ਹੈ ਇਹ ਸੰਸਾਰੀ ਤਲ ਛੱਡਣਾ ਪਏਗਾ, ਫਿਰ ਸੁਰਤੀ ਪੌੜੀ ਦਰ ਪੌੜੀ ਚੜ੍ਹ ਕੇ ਮੰਜ਼ਿਲ ਤੱਕ ਜਾ ਸਕਦੀ ਹੈ। ਤੋ ਜਿਹਨੇ ਪੌੜੀ ਚੜ੍ਹਨਾ ਉਹਨੂੰ ਧਰਤੀ ਛੱਡਣੀ ਪੈਂਦੀ ਪੈਰਾਂ ਕਰਕੇ, ਜਿਹਨੇ ਸੁਰਤੀ ਦੀ ਪੌੜੀ ਚੜ੍ਹਨਾ ਸੁਰਤੀ ਸੰਸਾਰ ਨਾਲੋਂ ਤੋੜਨੀ ਪਏਗੀ, ਕਿਵੇਂ ਫਿਰ ਹੋਵੇ? ਤਾਂ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਬਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ। ਬਾਟ ਦਾ ਅਰਥ ਹੁੰਦਾ ਰਸਤਾ। ਕਹਿੰਦੇ ਜੇ ਤੂੰ ਰਸਤੇ ਵਿੱਚ ਜਾ ਰਿਹਾ ਤਾਂ ਜਿਹੜੇ ਲੋਕ ਮੰਜ਼ਿਲ ਚੇਤੇ ਰੱਖਦੇ ਨੇ ਉਹ ਰਸਤੇ ਵਿੱਚ ਝਗੜਾ ਨਹੀਂ ਪਾਉਂਦੇ ਲੋਕਾਂ ਨਾਲ। ਰਸਤੇ ਵਿੱਚ ਕਿਸੇ ਨਾਲ ਮਾੜਾ ਮੋਟਾ ਝਗੜ ਜਾਓ ਤੇ ਨਾਲ ਦਾ ਬੰਦਾ ਸਾਥੀ ਕਹਿੰਦਾ ਛੱਡ ਆਪਾਂ ਅੱਗੇ ਜਾਣਾ, ਲੇਟ ਹੋ ਰਹੇ, ਆਪਾਂ ਕੀ ਲੈਣਾ। ਉਸੇ ਵਕਤ ਝਗੜਾ ਛੱਡ ਦਿੰਦੇ ਹੋ ਕਿਉਂਕਿ ਮੰਜ਼ਿਲ ਅੱਗੇ ਜਾਣਾ ਚੇਤੇ ਹੈ। ਗੁਰੂ ਨੇ ਕਿਹਾ ਅੱਗਾ ਯਾਦ ਰੱਖੀ, ਸੰਸਾਰ ਇੱਕ ਬਾਟ ਰਸਤੇ ਦੀ ਤਰ੍ਹਾਂ, ਇੱਥੇ ਬਹੁਤਾ ਝਗੜਿਆਂ ਵਿੱਚ ਨਾ ਪਈ, ਬਹੁਤਾ ਪਦਾਰਥਾਂ ਦਾ ਲਾਲਚ ਨਾ ਕਰੀ, ਸੰਸਾਰ ਦੀ ਲੋਭ ਈਰਖਾ ਵਿਕਾਰ ਵਿੱਚ ਨਾ ਡੁੱਬ ਜਾਈ। ਕਿਉਂ? ਇਹ ਮਾਮਲੇ ਇਹ ਝਗੜਿਆਂ ਵਿੱਚ ਨਾ ਪਈ ਕਿਉਂਕਿ ਰਸਤਾ ਹੈ, ਤੇਰੀ ਮੰਜ਼ਿਲ ਤਾਂ ਕੋਈ ਹੋਰ ਹੈ। ਸੁਰਤੀ ਕਦੋਂ ਸੰਸਾਰ ਛੱਡਦੀ ਹੈ? ਜਦੋਂ ਸੁਰਤ ਨੂੰ ਸਮਝ ਆ ਜਾਏ ਕਿ ਇਹ ਬਾਟ ਹੈ, ਇਹ ਰਸਤਾ ਹੈ, ਮੈਂ ਰਸਤੇ ਵਿੱਚ ਬਹੁਤੇ ਝਗੜੇ ਨਹੀਂ ਪਾਉਣੇ, ਰਸਤੇ ਵਿੱਚ ਬਹੁਤੇ ਲੋਕਾਂ ਨਾਲ ਵੈਰ ਨਹੀਂ ਪਾਉਣਾ, ਮੈਂ ਤੇ ਰਸਤੇ ਵਿੱਚ ਹੈ, ਮੇਰੀ ਮੰਜ਼ਿਲ ਕਿਤੇ ਹੋਰ ਹੈ, ਮੈਂ ਕਿਉਂ ਝਗੜਿਆਂ ਵਿੱਚ ਪਵਾਂ? ਤਾਂ ਹਜ਼ੂਰ ਕਹਿੰਦੇ ਨੇ ਇਹ ਸੰਸਾਰ ਇੱਕ ਰਸਤਾ ਹੈ, ਇਹਦੇ ਵਿੱਚ ਜੇ ਤੂੰ ਚਾਹੁੰਦੇ ਸੁਰਤੀ ਸੰਸਾਰ ਤੋਂ ਛੁੱਟ ਜਾਏ ਤੇ ਮਾਮਲਿਆਂ ਵਿੱਚ ਨਾ ਪਈ। ਆਪਣੇ ਆਪ ਨੂੰ ਮਹਿਮਾਨ ਸਮਝ, ਮਹਿਮਾਨ ਸਮਝਦੇ ਹੋ? ਪ੍ਰਾਹੁਣਾ ਜਿਹੜਾ ਮਹਿਮਾਨ ਹੈ ਉਹ ਬਹੁਤੀ ਦੇਰ ਬਹੁਤਾ ਖਲਾਰਾ ਨਹੀਂ ਪਾਉਂਦਾ। ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, ਤੁਸੀਂ ਰਿਸ਼ਤੇਦਾਰੀ ਵਿੱਚ ਇੱਧਰ ਉੱਧਰ ਜਾਂਦੇ ਰਹਿੰਦੇ ਹੋ ਟੂਰ ਤੇ, ਤਾਂ ਜਿਹੜੇ ਲੋਕ ਜਾਂਦੇ ਨੇ ਜਦੋਂ ਕੋਈ ਮਹਿਮਾਨ ਬਣ ਕੇ ਜਾਂਦਾ ਹੈ ਉਹ ਆਪਣੇ ਬੈਗ ਦਾ ਬਹੁਤਾ ਖਲਾਰਾ ਨਹੀਂ ਪਾਉਂਦਾ ਕਿ ਆਹ ਵੀ ਕੱਪੜੇ ਖਲਾਰ ਕੇ ਰੱਖ ਦਿੱਤੇ, ਉਹ ਵੀ ਰੱਖ ਦਿੱਤੇ, ਆਹ ਵੀ ਖੋਲ ਕੇ। ਉਹ ਜਿਵੇਂ ਜਿਵੇਂ ਇੱਕ ਦੋ ਵਸਤਰ ਲਾਉਂਦਾ ਦੂਜੇ ਪਾਉਂਦਾ, ਲਾਹੇ ਹੋਏ ਵਸਤਰ ਤਹਿ ਲਾ ਕੇ ਬੈਗ ਵਿੱਚ ਪਾ ਲੈਂਦਾ, ਨਾਲ ਦੀ ਨਾਲ ਆਪਣਾ ਸਮਾਨ ਸਮੇਟ ਕੇ ਰੱਖਦਾ। ਕਿਉਂ? ਉਹਨੂੰ ਪਤਾ ਮੈਂ ਪਰਸੋਂ ਚਲੇ ਜਾਣਾ, ਮੈਂ ਬਹੁਤਾ ਖਲਾਰਾ ਨਹੀਂ ਪਾਉਣਾ। ਤਾਂ ਜਿਹੜਾ ਆਪਣੇ ਆਪ ਨੂੰ ਮਹਿਮਾਨ ਸਮਝਦਾ ਉਹ ਬਹੁਤਾ ਖਲਾਰਾ ਨਹੀਂ ਪਾਉਂਦਾ, ਨਾਲ ਦੀ ਨਾਲ ਇੱਕ ਵਸਤਰ ਪਾ ਲੈਂਦਾ, ਦੂਜਾ ਲਾ ਕੇ ਸੰਭਾਲ ਲੈਂਦਾ। ਤਾਂ ਹਜ਼ੂਰ ਨੇ ਕਿਹਾ ਇਸ ਤਰ੍ਹਾਂ ਬਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ, ਹਾਣ ਜਾਏ ਹਾਣ ਲਾਏ ਗੱਲਾਂ ਕਰੇ ਮੂਲ ਜਾਣ, ਉੱਥੇ ਸ਼ਬਦ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ। ਇਹਦੇ ਅਰਥ ਬੜੇ ਪਿਆਰੇ ਨੇ। ਇੱਕ ਤੇ ਸੰਸਾਰ ਵਿੱਚ ਬਾਟ ਸਮਝੀ, ਇਹਨੂੰ ਮਾਮਲੇ ਝਗੜਿਆਂ ਚ ਨਾ ਪਈ, ਆਪਣੇ ਆਪ ਨੂੰ ਮਹਿਮਾਨ ਸਮਝੀ। ਦੂਜੀ ਗੱਲ ਮੂਲ ਜਾਣ ਗੱਲਾਂ ਕਰੇ, ਜਿਹੜੀਆਂ ਤੈਨੂੰ ਸਖੀਆਂ ਸਹੇਲੀਆਂ ਹਾਣ ਮਿਲੇ, ਹਾਣ ਦਾ ਅਰਥ ਹੁੰਦਾ ਹਾਣ ਦੇ ਸਖੀਆਂ ਸਹੇਲੀਆਂ, ਉਹਨਾਂ ਦੇ ਨਾਲ ਮੂਲ ਦੀ ਗੱਲ ਕਰੀ, ਫਜ਼ੂਲ ਦੀਆਂ ਗੱਲਾਂ ਨਾ ਕਰੀ, ਸੰਸਾਰ ਦੀ ਨਿੰਦਿਆ ਚੁਗਲੀ ਵਿੱਚ ਘੰਟੇ ਨਾ ਗੁਜ਼ਾਰੀ, ਭਲਿਆ ਮੂਲ ਦੀ ਗੱਲ ਕਰੀ, ਤੂੰ ਕਿੱਥੋਂ ਆਇਆ ਤੇ ਕਿੱਥੇ ਜਾਣਾ। ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ, ਉਹਨਾਂ ਹਾਣ ਨਾਲ ਆਪਣੇ ਹਾਣੀਆਂ ਸਾਥੀਆਂ ਸਖੀਆਂ ਨਾਲ ਮੂਲ ਦੀ ਗੱਲ ਕਰੀ, ਰੱਬ ਦੇ ਘਰ ਦੀਆਂ ਬਾਤਾਂ ਪਾਈ, ਇਹ ਤੈਨੂੰ ਪਰਮੇਸ਼ਰ ਦੇ ਘਰ ਸੁਰਤੀ ਪਹੁੰਚ ਜਾਏਗੀ। ਇਸ ਲਈ ਆਪਾਂ ਜੁੜ ਕੇ ਬੈਠੇ ਹਾਂ, ਕਿਉਂ? ਮੂਲ ਦੀ ਗੱਲ ਕਰ ਸਕੀਏ, ਸੁਰਤੀ ਸੰਸਾਰ ਵਿੱਚੋਂ ਉੱਠ ਸਕੇ। ਇਹਨੂੰ ਮਹਾਰਾਜ ਨੇ ਅੱਜ ਕਿਹਾ ਪੌੜੀ, ਜਦੋਂ ਤੂੰ ਇਸ ਪੌੜੀ ਦੇ ਰਾਹੀਂ ਚੜ੍ਹਦੈ, ਗੁਰ ਕੀ ਪੌੜੀ, ਗੁਰੂ ਦੀ ਦਿੱਤੀ ਹੋਈ ਸ਼ਬਦ ਅਵਸਥਾ ਸਿੱਖਿਆ ਦੀ ਪੌੜੀ ਉੱਤੇ, ਉਹ ਪੌੜੀ ਕਾਹਦੀ ਹੈ? ਸੱਚ ਦੀ। ਤਾਂ ਮਹਾਰਾਜ ਕਹਿੰਦੇ ਸੱਚਾ ਸੁੱਖ ਹੋਈ, ਫਿਰ ਤੇਰੀ ਸੁਰਤੀ ਉਹ ਪੌੜੀ ਤੇ ਚੜ੍ਹ ਜਾਏਗੀ, ਭਾਵ ਪਰਮਾਤਮਾ ਵੱਲ ਤੁਰ ਪਏਗੀ, ਤਾਂ ਤੈਨੂੰ ਸੱਚਾ ਸੁੱਖ ਮਿਲੇਗਾ। ਸੰਸਾਰ ਵਿੱਚੋਂ ਤਾਂ ਸੁਰਤੀ ਨੂੰ ਝੂਠਾ ਹੀ ਸੁੱਖ ਮਿਲਦਾ ਹੈ।
ਸੁੱਖ ਸਹਿਜ ਆਵੇ ਸਾਚ ਭਾਵੇ, ਸਾਚ ਕੀ ਮਤ ਕਿਉਂ ਟਲੇ।
ਤਾਂ ਜਿਹੜੀ ਸੁਰਤੀ ਗੁਰੂ ਦੀ ਸਿੱਖਿਆ ਰੂਪੀ ਪੌੜੀ ਦੇ ਰਾਹੀਂ ਯਾਤਰਾ ਸ਼ੁਰੂ ਕਰ ਦਿੰਦੀ ਹੈ, ਪਰਮਾਤਮਾ ਵੱਲ ਤੁਰਦੀ ਹੈ, ਆਪਣੇ ਆਪ ਨੂੰ ਮਹਿਮਾਨ ਸਮਝਦੀ ਹੈ, ਬਹੁਤੇ ਝਗੜੇ ਮਾਮਲਿਆਂ ਵਿੱਚ ਨਹੀਂ ਪੈਂਦੀ, ਉਹਨੂੰ ਕੀ ਮਿਲਦਾ? ਸੁੱਖ ਤੇ ਸਹਿਜ। ਜਿਹੜੇ ਬੰਦੇ ਦੀ ਜੀਵਨ ਵਿੱਚ ਝਗੜਾ ਉਹਨੂੰ ਸਹਿਜ ਆਉਂਦਾ, ਹੁਣ ਤਾਂ ਕ੍ਰੋਧ ਹੀ ਆਈ ਜਾਂਦਾ, ਦੁਸ਼ਮਣ ਨੂੰ ਦੇਖ ਕੇ ਵੀ ਕ੍ਰੋਧ ਆਉਂਦਾ, ਦੁਸ਼ਮਣ ਦੀਆਂ ਗੱਲਾਂ ਕਰਕੇ ਵੀ ਕ੍ਰੋਧ ਆਉਂਦਾ, ਉਹ ਤਾਂ ਬੰਦਾ ਕ੍ਰੋਧ ਈਰਖਾ ਵਿੱਚ ਹੀ ਸੜਿਆ ਰਹਿੰਦਾ। ਸੁੱਖ ਤੇ ਸਹਿਤ ਉਹਨਾਂ ਨੂੰ ਆ ਜਿਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂ, ਜਿਹੜੇ ਨਿਰਵੈਰ ਹੋ ਗਏ ਨੇ, ਜਿਹੜੇ ਸੰਸਾਰ ਵਿੱਚ ਬੁਰੇ ਕਰਮਾਂ ਤੋਂ ਛੁਟਕਾਰਾ ਛੁੱਟ ਗਿਆ। ਨਹੀਂ ਤਾਂ ਸੁਰਤੀ ਵੇਖੀ ਜਾਂਦੀ ਹੈ, ਕੌਣ ਆਇਆ ਕੌਣ ਗਿਆ ਕਿਹਦਾ ਝਗੜਾ, ਲੋਕਾਂ ਬਾਰੇ ਜਿਨ੍ਹਾਂ ਨੂੰ ਨਹੀਂ ਵੀ ਜਾਣਦੇ, ਸੁਰਤੀ ਉਹਨਾਂ ਨੂੰ ਵੇਖ ਕੇ ਅਨੁਮਾਨ ਲਾਉਂਦੀ ਰਹਿੰਦੀ ਹੈ ਇਹ ਕੌਣ ਹੋਣਗੇ, ਇੰਨੀ ਮਲੀਨ ਹੋ ਜਾਂਦੀ ਸੁਰਤੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਝਗੜੇ ਹਨ ਹੇ ਭਾਈ, ਜਿਨ੍ਹਾਂ ਦੀ ਸੁਰਤੀ ਤੁਰ ਪੈਂਦੀ ਹੈ ਰੱਬ ਦੇ ਘਰ ਵੱਲ, ਉਹ ਸੁੱਖ ਸਹਿਜ ਵਿੱਚ ਆ ਜਾਂਦੇ ਹਨ। ਫਿਰ ਸੱਚ ਦੀ ਜਿਹੜੀ ਮਤ ਹੈ, ਗੁਰੂ ਦੀ ਦਿੱਤੀ ਬਖਸ਼ੇ ਸਿੱਖਿਆ ਹੈ, ਉਹ ਕਦੇ ਟਲਦੀ ਨਹੀਂ, ਮਨ ਦੇ ਅੰਦਰ ਵਸਣ ਲੱਗ ਪੈਂਦੀ ਹੈ।
ਇਸਨਾਨ ਦਾਨ ਸੋ ਗਿਆਨ ਮੱਜਨ, ਆਪ ਅਛਲਿਓ ਕਿਉਂ ਛਲੈ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਪਰਮਾਤਮਾ ਤਾਂ ਛਲ ਹੈ, ਉਹਨੂੰ ਕੋਈ ਛਲ ਨਹੀਂ ਸਕਦਾ। ਹੇ ਭਾਈ, ਤੂੰ ਵੀ ਕਵੇਂ ਕਿ ਮੈਂ ਗਿਆਨ ਧਿਆਨ ਇਸ਼ਨਾਨ ਸੰਜਮ ਪੂਜਾ ਮੰਜਨ ਨੇਮ ਦੇ ਨਾਲ ਕਵੇਂ ਰੱਬ ਨੂੰ ਮੈਂ ਛੱਡ ਲਾਂ, ਤਾਂ ਇਸ ਤਰ੍ਹਾਂ ਨਹੀਂ ਹੋ ਸਕਦਾ। ਉਹ ਛਲ ਹੈ। ਹੇ ਭਾਈ, ਜਦੋਂ ਤੂੰ ਆਪਣੀ ਸੁਰਤ ਗੁਰੂ ਦੀ ਸਿੱਖਿਆ ਨਾਲ ਜੋੜ ਕੇ ਤੇਰੀ ਸੁਰਤੀ ਤੁਰ ਪਈ ਪਰਮਾਤਮਾ ਦੇ ਘਰ ਵੱਲ, ਤਾਂ ਗੁਰੂ ਦਾ ਸੱਚ ਅੰਦਰ ਟਿਕ ਜਾਏਗਾ, ਟਲੇਗਾ ਨਹੀਂ, ਔਰ ਜਿਹੜੇ ਕਾਮ ਕ੍ਰੋਧ ਲੋਭ ਅਹੰਕਾਰ ਨੇ ਤੈਨੂੰ ਛਲ ਨਹੀਂ ਸਕਣਗੇ। ਜਦੋਂ ਗੁਰੂ ਦੀ ਸ਼ਬਦ ਸਿੱਖਿਆ ਵਸਦੀ ਹੈ, ਤੂੰ ਛਲਿਆ ਨਹੀਂ ਜਾਏਗਾ, ਕਿਉਂਕਿ ਰੱਬ ਛਲ ਹੈ, ਉਹਨੂੰ ਤੂੰ ਨਹੀਂ ਛਲ ਸਕਦਾ। ਤੈਨੂੰ ਆਪਾਂ ਸਮਰਪਣ ਕਰਨਾ ਪੈਣਾ, ਤੇ ਜਦੋਂ ਤੂੰ ਸੁਰਤੀ ਉਹਦੇ ਨਾਲ ਜੋੜ ਦਿੱਤੀ, ਫਿਰ ਸੰਸਾਰ ਦੀਆਂ ਗੱਲਾਂ ਤੈਨੂੰ ਛਲ ਨਹੀਂ ਸਕਣਗੀਆਂ।
ਪਰ ਪੰਚ ਮੋਹ ਬੇਕਾਰ ਥਾਕੇ, ਕੂੜ ਕਪਟ ਨਾ ਦੋਈ।
ਜਦੋਂ ਫਿਰ ਸੁਰਤੀ ਗੁਰੂ ਦੀ ਸ਼ਬਦ ਸਿੱਖਿਆ ਨਾਲ ਚੱਲ ਕੇ ਤੁਰ ਪੈਂਦੀ ਹੈ, ਇਹਨੂੰ ਕੋਈ ਛਲ ਨਹੀਂ ਸਕਦਾ। ਫਿਰ ਪ੍ਰਪੰਚ ਮੋਹ ਵਿਕਾਰ ਥੱਕੇ, ਇਹ ਚੀਜ਼ਾਂ ਥੱਕੇ ਦਾ ਅਰਥ ਹੈ ਰੁਕ ਜਾਂਦੀਆਂ ਨੇ। ਪ੍ਰਪੰਚ ਧੋਖਾ, ਮੋਹ, ਸੰਸਾਰ ਦੇ ਅੰਦਰ ਜਿੰਨੇ ਵੀ ਇਹ ਵਿਕਾਰ ਨੇ, ਮੋਹ ਦੀ ਖਾਤਰ ਕਿਸੇ ਨਾਲ ਧੋਖਾ ਕਰੀ ਜਾਣਾ, ਮੇਰਿਆਂ ਦਾ ਬਣ ਜਾਏ, ਜ਼ਮੀਨ ਦਾ ਧੋਖਾ, ਪੈਸੇ ਦਾ ਧੋਖਾ, ਪਦਾਰਥ ਦਾ ਧੋਖਾ, ਤਾਂ ਅਖੀਰ ਉਹ ਬੰਦੇ ਸੰਸਾਰ ਵਿੱਚ ਧੋਖਿਆਂ ਦੀ ਦਲਦਲ ਵਿੱਚ ਡੁੱਬ ਜਾਂਦੇ ਨੇ। ਇੱਕ ਸੱਜਣ ਨੇ ਥੋੜ੍ਹੀ ਜਿਹੀ ਜ਼ਮੀਨ ਦੀ ਖਾਤਰ ਸਕੇ ਭਰਾ ਦਾ ਕਤਲ ਕਰ ਦਿੱਤਾ। ਉਹਦੇ ਭਰਾ ਦੇ ਬਿਲਕੁਲ ਛੋਟੇ ਬੱਚੇ ਸਨ। ਤਾਂ ਫਿਰ ਉਹ ਬੱਚੇ ਜਿਹੜੇ ਸਨ, ਇੱਕ ਛੋਟਾ ਉਹਨਾਂ ਆਪਣੀ ਮਾਂ ਕੋਲ ਰਹਿਣ ਦਿੱਤਾ, ਵੱਡੇ ਨੂੰ ਨਾਨਕੇ ਲੈ ਗਏ ਕਿ ਇਹਨੂੰ ਲੋਕ ਚੱਕਣਗੇ, ਕਲੇਸ਼ ਵਧੇਗਾ, ਵੱਡਿਆਂ ਨੂੰ ਨਾਨਕਿਆਂ ਨੇ ਪਾਲ ਲਿਆ। 12 ਕੁ ਸਾਲ ਲੰਘ ਗਏ, ਉਹ ਬੱਚਾ 12 ਕਲਾਸਾਂ ਪੜ ਗਿਆ, ਨਾਨਕਿਆਂ ਨੇ ਵਿਦੇਸ਼ ਭੇਜ ਦਿੱਤਾ। ਅੱਜ ਦੀ ਤਰੀਕ ਵਿੱਚ ਛੋਟਾ ਬੱਚਾ ਵੀ ਬਾਹਰ ਹੈ, ਵੱਡਾ ਲੜਕਾ ਵੀ ਬਾਹਰ ਹੈ, ਬੀਬੀ ਸੁੱਖ ਨਾਲ ਜਿਉਂਦੀ ਹੈ। ਮੇਨ ਸੜਕ ਉੱਤੇ 12 ਕਿੱਲਿਆਂ ਦਾ ਟੱਕ ਲੈ ਕੇ ਘਰ ਕੋਠੀ ਪਰਮਾਤਮਾ ਨੇ ਬਖਸ਼ ਦਿੱਤੀ, ਤੇ ਜਿਨ੍ਹਾਂ ਨੇ ਥੋੜੀ ਜਿਹੀ ਜ਼ਮੀਨ ਦੀ ਖਾਤਰ ਬੰਦੇ ਮਾਰਨ ਤੱਕ ਕਤਲ ਕਰ ਦਿੱਤੇ, ਤੁਸੀਂ ਹੈਰਾਨ ਹੋਵੋਗੇ, ਉਹਨਾਂ ਦੇ 3 ਬੱਚੇ ਨਸ਼ੇੜੀ ਹੋ ਗਏ, ਜ਼ਮੀਨ ਸਾਰੀ ਵਿਕ ਗਈ। ਕਹਿਣ ਤੋਂ ਭਾਵ ਇਹ ਹੈ ਕਿ ਇਸ ਸੰਸਾਰ ਵਿੱਚ ਲੋਕ ਛਲੇ ਜਾਂਦੇ ਨੇ, ਪਰ ਸ਼ਬਦ ਨਾਲ ਜੁੜਿਆ ਛਲਿਆ ਨਹੀਂ ਜਾਂਦਾ। ਮਹਾਰਾਜ ਨੇ ਕਿਹਾ ਉਹਨੂੰ ਕਰ, ਪਰਪੰਚ ਤੇ ਮੋਹ ਨਹੀਂ ਠੱਗ ਸਕਦੇ, ਆਪਣਿਆਂ ਦੀ ਖਾਤਰ ਧੋਖਾ ਨਹੀਂ ਕਰਦਾ ਕਿਸੇ ਨੂੰ, ਕਿਉਂਕਿ ਉਹਨੂੰ ਯਾਦ ਹੈ ਕਿ ਲੇਖਾ ਤੇ ਮੈਂ ਹੀ ਦੇਣਾ। ਹਜ਼ੂਰ ਨੇ ਕਿਹਾ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾ ਰਾਹ ਪੈ ਆਨ ਲੁਟਾਵੇ। ਧੋਖਾ ਕਰਕੇ ਲੈ ਆਉਂਦਾ, ਫਿਰ ਬੱਚਿਆਂ ਤੇ ਖਰਚ ਦਿੰਦੇ, ਉਨੇ ਖਰਚੇ ਵੱਧ ਜਾਂਦੇ ਨੇ। ਤੇ ਯਾਦ ਰੱਖੀ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਕਪਟ ਨਾ ਕਰਿਆ ਕਰ, ਲੇਖਾ ਤੈਨੂੰ ਹੀ ਦੇਣਾ ਪੈਣਾ, ਫਿਰ ਤੂੰ ਕਵੇਂ ਰੱਬ ਦੀ ਦਰਗਾਹ ਵਿੱਚ ਕਿ ਜੀ ਮੈਂ ਤੇ ਬੱਚਿਆਂ ਲਈ ਕੀਤਾ ਸੀ। ਉਹਨਾਂ ਨੇ ਬਿਲਕੁਲ ਨਹੀਂ ਪੁੱਛਣਾ, ਤੇਰਾ ਲੇਖਾ ਤੈਨੂੰ ਹੀ ਦੇਣਾ ਪੈਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਅੱਜ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ, ਜਿਨ੍ਹਾਂ ਦੀ ਸੁਰਤੀ ਮਹਾਰਾਜ ਕਹਿੰਦੇ ਨੇ ਉੱਚੀ ਉੱਠ ਗਈ, ਸ਼ਬਦ ਦੀ ਪੌੜੀ ਤੇ ਚੜ ਜਾਂਦੀ ਹੈ, ਭਾਈ ਉਹਨਾਂ ਨੂੰ ਮੋਹ ਪ੍ਰਪੰਚ ਵਿਕਾਰ ਕੁਝ ਨਹੀਂ ਵਿਗਾੜ ਸਕਦੇ, ਕੂੜ ਕਪਟ ਦਾ ਹੁਕਮ ਨਹੀਂ ਚੱਲਦਾ।
ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ।
ਇਸ ਤਰ੍ਹਾਂ ਮਹਾਰਾਜ ਨੇ ਕਿਹਾ, ਮਨ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਵਿੱਚ ਰਤਿਆ ਜਾਂਦਾ, ਇਹ ਮਨ ਸੋਹਣਾ ਹੋ ਕੇ ਉਹਨੂੰ ਭਾ ਜਾਂਦਾ ਹੈ।
ਸਾਹਿਬ ਸੋ ਸਲਾਹੀਐ, ਜਿਨ ਕਾਰਨ ਕੀਆ।
ਜ਼ੋਰ ਕਹਿੰਦੇ ਨੇ ਜੇ ਸਿਫਤ ਸਲਾਹ ਕਰਨੀ ਹੈ, ਹੇ ਮਨਾ, ਇਸ ਸੁਰਤੀ ਨੂੰ ਫਿਰ ਅੱਗੇ ਸਮਝ ਆ ਜਾਂਦੀ। ਪਹਿਲਾਂ ਲੋਕਾਂ ਦੀ ਵਡਿਆਈ ਕਰਦਾ ਰਹਿੰਦਾ, ਪਹਿਲਾਂ ਆਪਣੀ ਵਡਿਆਈ ਕਰੀ ਜਾਂਦਾ, ਆਪਣੇ ਬੱਚਿਆਂ ਦੀ ਸੋਭਾ ਵਡਿਆਈ ਕਰਦਾ। ਤਾਂ ਮਹਾਰਾਜ ਜੀ ਨੇ ਕਿਹਾ ਫਿਰ ਇਹ ਸਿਫਤ ਸਲਾਹ ਕਿਸਦੀ ਕਰਦਾ ਹੈ? ਜਿਨ ਕਾਰਨ ਕੀ ਆ, ਜਿਸਨੇ ਸਭ ਕੁਝ ਕੀਤਾ। ਆਪਣੇ ਬੱਚਿਆਂ ਦੀ ਬਹੁਤੀ ਸਿਫਤ ਨਹੀਂ ਕਰਦਾ ਜੀ, ਮੇਰਾ ਬੱਚਾ ਡਾਕਟਰ ਬਣ ਗਿਆ, ਇੰਜੀਨੀਅਰ ਬਣ ਗਿਆ। ਉਹ ਕਹਿੰਦਾ ਤੇ ਹੈ ਕਿ ਮੇਰੇ ਬੱਚੇ ਨੇ ਡਾਕਟਰੀ ਪਾਸ ਕਰ ਲਈ, ਪਰ ਨਾਲ ਕਹਿੰਦਾ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੋਈ ਹੈ, ਨਾਲ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਨਦਰ ਕੀਤੀ ਹੈ, ਨਾਲੇ ਕਹਿੰਦਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਤਾਂ ਹਜ਼ੂਰ ਕਹਿੰਦੇ ਸਿਫਤ ਸਲਾਹ ਕਿਹਦੀ ਕਰਦਾ? ਪਦਾਰਥ ਵੀ ਹੁੰਦੇ ਨੇ, ਆਪਣੀ ਸਿਫਤ ਨਹੀਂ ਕਰਦਾ ਕਿ ਮੈਂ ਸਟਰਗਲ ਬੜਾ ਕੀਤਾ ਜੀ, ਸਟੱਡੀ ਬੜੀ ਕੀਤੀ ਮੈਂ, ਨਹੀਂ। ਹਜ਼ੂਰ ਕਹਿੰਦੇ ਜਿਨ ਕਾਰਨ ਕੀ ਆ, ਜਿਹਨੇ ਕਾਰਨ ਪੈਦਾ ਕੀਤਾ, ਫਿਰ ਇਹ ਮਨ ਸੁਰਤੀ ਉਹਦੀ ਸਿਫਤ ਸਲਾਹ ਵਿੱਚ ਟਿਕ ਜਾਂਦੀ ਹੈ। ਇਹ ਮਨ ਕਹਿੰਦਾ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣ ਜਲ ਤਲ ਮਈਅਲ ਸੋਏ। ਇੱਕ ਵਾਰ ਜੋ ਕੁਝ ਸਾਨੂੰ ਗੁਰੂ ਨੇ ਦਿੱਤਾ ਉਹਨਾਂ ਪਦਾਰਥਾਂ ਦੇ ਸ਼ੁਕਰਾਨੇ ਵਿੱਚ ਕਹਿ ਦਿਓ ਕਿ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ, ਤੇ ਪਿਆਰ ਨਾਲ ਕਹੋ ਨਾਨਕ ਤਿਸ ਬਲਿਹਾਰਣ, ਨਾਨਕ ਤਿਸ ਬਲਿਹਾਰਣ, ਨਾਨਕ ਤਿਸ ਬਲਿ। ਵਾਹਿਗੁਰੂ ਜੀ, ਕਿਸ ਤੋਂ ਬਲਿਹਾਰ ਜਾਣਾ? ਜਿਹਨੇ ਦਿੱਤਾ, ਚੀਜ਼ਾਂ ਤੋਂ ਨਹੀਂ ਬਲਿਹਾਰ ਜਾਣਾ। ਮੇਰੇ ਕੋਲ ਕਾਰ ਆ ਗਈ, ਕੋਠੀ ਆ ਗਈ, ਨਹੀਂ, ਜਿਸ ਨੇ ਦਿੱਤਾ ਉਸ ਤੋਂ ਬਲਿਹਾਰ ਜਾਣਾ। ਅੱਜ ਜਿਹਨੂੰ ਮਹਾਰਾਜ ਨੇ ਕਿਹਾ ਜਿਨ ਕਾਰਨ ਕੀ ਆ, ਨਾਨਕ ਤਿਸ ਬਲਿਹਾਰਣ, ਨਾਨਕ ਤਿਸ ਬਲਿਹਾਰਣ, ਨਾਨਕ ਤਿਸ ਬਲ। ਵਾਹਿਗੁਰੂ ਜਲ ਥਲ ਮਈਅਲ ਸੋਏ, ਨਾਨਕ ਤਿਸ ਬਲਿਹਾਰਣ, ਨਾਨਕ ਤਿਸ ਬਲਿਹਾਰਣ, ਜਲ ਥਲ ਮਈਅਲ। ਅੱਜ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸਾਹਿਬ ਸੋ ਸਾਲਾਹੀ ਹੈ, ਜਿਨ ਕਾਰਨ ਕੀਆ, ਜਿਹਨੇ ਸਭ ਕੁਝ ਕੀਤਾ ਦਿੱਤਾ ਹੈ। ਇਹ ਸੁਰਤੀ ਫਿਰ ਉਸਦੀ ਹੀ ਸਿਫਤ ਸਲਾਹ ਕਰਦੀ ਹੈ।
ਮੈਲ ਲਾਗੀ ਮਨ ਮੈਲ ਹੈ, ਕਿੰਨੇ ਅੰਮ੍ਰਿਤ ਪੀਆ।
ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਕਿਸੇ ਵਿਰਲੇ ਭਾਗਾਂ ਵਾਲੇ ਨੇ ਇਸ ਸੰਸਾਰ ਦੀ ਮੈਲ ਵਿੱਚੋਂ ਸੁਰਤੀ ਨੂੰ ਕੱਢ ਕੇ ਅੰਮ੍ਰਿਤ ਪੀ ਲਿਆ, ਨਹੀਂ ਤਾਂ ਸੁਰਤੀ ਮੈਲ ਹੀ ਰਹਿੰਦੀ ਹੈ। ਸੰਸਾਰ ਵਿੱਚ ਮੈਲ ਹੀ ਮੈਲ ਦਿਸਦੀ ਹੈ, ਇਸ ਸੁਰਤੀ ਨੂੰ ਅੰਜਨ ਕਾਲਖ ਲੱਗ ਜਾਂਦੀ ਹੈ। ਤਾਂ ਹਜ਼ੂਰ ਨੇ ਬਾਣੀ ਅੰਦਰ ਕਿਹਾ ਕਿ ਇਸ ਧਰਤੀ ਤੇ ਜੋ ਵੀ ਆਇਆ ਕਾਲਖ ਤੋਂ ਨਹੀਂ ਬਚ ਸਕਿਆ। ਹਉਮੈ ਕਰ ਕਰ ਜਾਏ ਸੀ, ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ, ਤਨ ਮਨ ਦੇ ਸਵਹ। ਉੱਥੇ ਮਹਾਰਾਜ ਨੇ ਕਿਹਾ ਇਹ ਸੰਸਾਰ ਵਿੱਚ ਜੋ ਵੀ ਆਇਆ ਕਾਲਖ ਤੋਂ ਨਹੀਂ ਬਚ ਸਕਿਆ। ਅੱਜ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਕੋਈ ਭਾਗਾਂ ਵਾਲੀ ਸੁਰਤ ਹੈ ਜਿਹੜੀ ਮਹਿਲ ਵਿੱਚੋਂ ਨਿਕਲ ਕੇ ਸ਼ੁੱਧ ਹੋ ਗਈ ਤੇ ਅੰਮ੍ਰਿਤ ਪੀ ਲਿਆ ਹੈ।
ਮਥ ਅੰਮ੍ਰਿਤ ਪੀਆ ਇਹੋ ਮਨ ਦੀਆ, ਗੁਰ ਪਹਿ ਮੋਲ ਕਰਾਇਆ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੱਥ ਦਾ ਅਰਥ ਹੁੰਦਾ ਜੀ ਰਿੜਕਣਾ। ਤੁਸੀਂ ਇਹ ਅਰਥ ਸਮਝਦੇ ਹੋ ਜਦੋਂ ਦਹੀਂ ਨੂੰ ਰਿੜਕ ਕੇ ਛਾਛ ਲੱਸੀ ਅਲੱਗ ਹੋ ਜਾਂਦੀ ਹੈ ਤੇ ਮੱਖਣ ਅਲੱਗ। ਏਦਾਂ ਮਹਾਰਾਜ ਜੀ ਨੇ ਕਿਰਪਾ ਕੀਤੀ, ਗੁਰੂ ਦੀ ਮੱਤ ਸਿੱਖਿਆ ਗ੍ਰਹਿਣ ਕਰਨ ਵਾਲੀ ਸੁਰਤ ਜਿਹੜੀ ਹੈ ਉਹ ਸੰਸਾਰ ਨੂੰ ਮੱਥ ਲੈਂਦੀ ਹੈ, ਬੁਰਾ ਚੰਗਾ ਵੇਖ ਲੈਂਦੀ ਹੈ, ਪਾਪ ਪੁੰਨ ਨਜ਼ਰ ਆ ਜਾਂਦਾ, ਉਹ ਬੁਰਿਆਂ ਤੋਂ ਦੂਰੀ ਬਣਾ ਲੈਂਦਾ, ਚੰਗਿਆਂ ਦੇ ਨੇੜੇ ਹੋ ਜਾਂਦਾ। ਇਸ ਤਰ੍ਹਾਂ ਮੱਥ ਕੇ ਭਾਵ ਰਿੜਕਣ ਤੋਂ ਬਾਅਦ ਉਹਨੂੰ ਸੁਰਤ ਨੂੰ ਸਮਝ ਆ ਜਾਂਦੀ ਕਿ ਆਹ ਸੱਚ ਹੈ। ਤਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਉਹ ਸੁਰਤ ਫਿਰ ਅੰਮ੍ਰਿਤ ਪੀ ਲੈਂਦੀ ਹੈ ਔਰ ਨਾਲ ਦੀ ਨਾਲ ਗੁਰਪੈ ਮੋਲ ਕਰਾਇਆ, ਗੁਰੂ ਕੋਲੋਂ ਉਹਦਾ ਹਿਸਾਬ ਕਿਤਾਬ ਪੁੱਛ ਲੈਂਦਾ। ਮਹਾਰਾਜ ਇਹ ਠੀਕ ਹੈ, ਹਰ ਕਦਮ ਗੁਰੂ ਨੂੰ ਪੁੱਛ ਕੇ ਤੁਰਦਾ, ਖਾਣਾ ਕੀ ਹੈ, ਪਹਿਨਣਾ ਕੀ ਹੈ, ਕਰਨਾ ਕੀ ਹੈ। ਜਦੋਂ ਸਭ ਕੁਝ ਗੁਰੂ ਨੂੰ ਸਨਮੁਖ ਰੱਖ ਕੇ ਕਰਦਾ ਤਾਂ ਕੋਈ ਵੀ ਕਰਮ ਸਿੱਖ ਕੋਲੋਂ ਗਲਤ ਨਹੀਂ ਹੁੰਦਾ।
ਆਪ ਨੜਾ ਪ੍ਰਭ ਸਹਿਜ ਪਛਾਤਾ, ਜਾਂ ਮਨ ਸੱਚ ਲਾਇਆ।
ਜਦੋਂ ਮਨ ਸੱਚ ਨਾਲ ਲੱਗ ਜਾਂਦਾ ਇਹ ਫਿਰ ਸਹਿਜ ਵਿੱਚ ਟਿਕ ਜਾਂਦਾ, ਇਹ ਫਿਰ ਪ੍ਰਭੂ ਦੀ ਪਛਾਣ ਕਰ ਲੈਂਦਾ, ਇਹਨੂੰ ਸੰਸਾਰ ਦੀ ਵੀ ਪਛਾਣ ਆਉਂਦੀ ਹੈ, ਸੰਸਾਰ ਵਿੱਚੋਂ ਨਿਰੰਕਾਰ ਦੀ ਵੀ ਪਛਾਣ ਆਉਂਦੀ ਹੈ, ਇਹਨੂੰ ਕੂੜ ਵੀ ਦਿਸ ਪੈਂਦਾ, ਇਹਨੂੰ ਸੱਚ ਵੀ ਦਿਸਦਾ। ਦੋਵੇਂ ਗੱਲਾਂ ਮਹਾਰਾਜ ਨੇ ਕਹੀਆਂ ਇਹਨਾਂ ਨੂੰ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾਂ ਵਿੱਚ ਵਾਸ। ਤੇ ਨਾਲ ਇਹ ਵੀ ਕਿਹਾ ਜੱਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਤਾਂ ਝੂਠ ਵੀ ਨਜ਼ਰ ਆਉਂਦਾ, ਸੱਚ ਵੀ ਨਜ਼ਰ ਆਉਂਦਾ, ਫਿਰ ਸੱਚ ਦਾ ਵਾਸਾ ਇਹਨੂੰ ਪਛਾਣ ਆਉਂਦੀ ਹੈ।
ਇਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ, ਕਿਉਂ ਮਿਲੇ ਹੋਏ ਪਰਾਇਆ।
ਤਾਂ ਫਿਰ ਇਹ ਮਨ ਗੁਰੂ ਦੀ ਸਿੱਖਿਆ ਨਾਲ ਜੁੜ ਕੇ ਗੁਣ ਗਾਉਂਦਾ, ਗੁਰੂ ਦੇ ਹੁਕਮ ਨਾਲ ਜੁੜ ਕੇ ਗੁਣ ਗਾਉਂਦਾ, ਇਹ ਪਛਾਣ ਕਰਕੇ ਸੱਚ ਨਾਲ ਜੁੜ ਕੇ ਗੁਣ ਗਾਉਂਦਾ ਰਹਿੰਦਾ, ਇਹਦਾ ਸੁਭਾਅ ਫਿਰ ਪਿਆਰ ਵਿੱਚ ਭਿੱਜ ਜਾਂਦਾ। ਤਾਂ ਮਹਾਰਾਜ ਜੀ ਬਖਸ਼ਿਸ਼ ਕਰਦੇ, ਫਿਰ ਇਹ ਸੰਸਾਰ ਜਿਹੜਾ ਇਹਦੇ ਵਿੱਚੋਂ ਇਹਨੂੰ ਆਪਣੇ ਪਰਾਏ ਦੀ ਸਮਝ ਆ ਜਾਂਦੀ। ਕਿਹੜੀ ਚੀਜ਼ ਨਾਲ ਜਾਣੀ ਹੈ ਉਹ ਵੀ ਸਮਝ ਆ ਜਾਂਦੀ, ਕਿਹੜੀ ਚੀਜ਼ ਇੱਥੇ ਰਹਿ ਜਾਣੀ ਉਹ ਵੀ ਸਮਝ ਆ ਜਾਂਦੀ। ਸਾਫ ਸੁਰਤੀ ਨੂੰ ਪਤਾ ਲੱਗ ਜਾਂਦਾ ਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਫਿਰ ਨਾਲ ਕੀ ਜਾਣਾ ਇਹ ਵੀ ਪਤਾ ਲੱਗ ਜਾਂਦਾ ਕਿ ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਆਪਣਾ ਪਰਾਇਆ ਚੰਗਾ ਮੰਦਾ, ਪਾਪ ਪੁੰਨ, ਚੰਗਿਆਈ ਬੁਰਿਆਈ, ਸੁਰਤ ਨੂੰ ਫਿਰ ਸਮਝ ਆਉਂਦੀ ਹੈ।
ਸਾਹਿਬ ਸੋ ਸਾਲਾਹੀ ਹੈ ਜਿਨ ਜਗਤ ਉਪਾਇਆ।
ਤਾਂ ਮਹਾਰਾਜ ਜੀ ਕਹਿੰਦੇ ਹੇ ਭਾਈ, ਉਹਨੂੰ ਹੀ ਸਿਫਤ ਸਲਾਹ ਉਹਦੀ ਕਰਨੀ ਚਾਹੀਦੀ ਹੈ, ਉਸਤਤ ਕਰਨੀ ਚਾਹੀਦੀ ਹੈ ਜਿਹਨੇ ਪੂਰੇ ਜਗਤ ਨੂੰ ਪੈਦਾ ਕੀਤਾ। ਐਵੇਂ ਸੰਸਾਰ ਦੀ ਨਿੰਦਿਆ ਤੇ ਉਸਤਤ ਵਿੱਚ ਨਹੀਂ ਫਸਣਾ ਚਾਹੀਦਾ।
ਆਏ ਗਇਆ ਕੀ ਨਾ ਆਇਓ, ਕਿਉਂ ਆਵੇ ਜਾਤਾ।
ਤਾਂ ਸਤਿਗੁਰ ਜੀ ਬਖਸ਼ਿਸ਼ ਕਰਦੇ, ਆਏ ਗਇਆ ਕੀ ਨਾ ਆਇਓ, ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਇਹ ਸੱਚ ਅਸਲੀਅਤ ਸਮਝ ਆ ਜਾਂਦੀ, ਕਿਹੜੀ ਚੀਜ਼ ਨਾਲ ਜਾਣੀ ਹੈ, ਕਿਹੜੀ ਆਪਾਂ ਨਾਲ ਲੈ ਕੇ ਆਏ ਹਾਂ, ਕਿਹੜੀ ਚੀਜ਼ ਸੰਸਾਰ ਤੋਂ ਨਾਲ ਜਾਏਗੀ, ਕੀ ਆਪਣਾ ਹੈ, ਕੀ ਪਰਾਇਆ, ਕਿੱਥੋਂ ਆਇਆ, ਇਹ ਸਭ ਕੁਝ ਸੱਚ ਅਸਲੀਅਤ ਨਕਸ਼ਾ ਦਿਸ ਪੈਂਦਾ। ਤਾਂ ਹਜ਼ੂਰ ਬਖਸ਼ਿਸ਼ ਕਰਦੇ, ਇਹ ਸਭ ਕੁਝ ਕਰਤੇ ਪੁਰਖ ਦਾ ਹੁਕਮ ਨਜ਼ਰ ਆਉਂਦਾ ਕਿ ਕਿੱਥੋਂ ਆਉਂਦਾ, ਕਿੱਥੇ ਜਾ ਰਿਹਾ, ਕਿਵੇਂ ਸਭ ਕੁਝ ਚੱਲਦਾ। ਸੁਰਤੀ ਨੂੰ ਬਿਲਕੁਲ ਸੱਚ ਸੱਚ ਸਮਝ ਆਉਂਦਾ ਹੈ।
ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ।
ਫਿਰ ਸਮਝ ਆਉਂਦੀ ਹੈ ਸਭ ਕੁਝ ਪ੍ਰੀਤਮ ਤੋਂ ਆ ਰਿਹਾ, ਸਭ ਕੁਝ ਪਰਮਾਤਮਾ ਕਰਦੇ, ਸਭ ਕੁਝ ਕਾਲ ਪੁਰਖ ਦੇ ਹੱਥ ਹੈ। ਤਾਂ ਫਿਰ ਉਹਦੇ ਨਾਲ ਹੀ ਮਨ ਰਤਿਆ ਜਾਂਦਾ ਹੈ।
ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿੰਬ ਕਾ ਕੋਟ ਉਸਾਰਿਆ।
ਉਸ ਸੱਚੇ ਪਿਆਰੇ ਵਾਹਿਗੁਰੂ ਮਾਲਕ ਦੇ ਰੰਗ ਨਾਲ ਰਤਿਆ ਜਾਂਦਾ, ਜੇ ਤੋਂ ਪਤਾ ਲੱਗਦਾ ਪਾਣੀ ਦਾ ਕੋਟ ਕਿਲਾ ਇਹਨੇ ਖੜਾ ਕੀਤਾ ਹੋਇਆ। ਆ ਸਰੀਰ ਜਿਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਇਹ ਰੇਤ ਦੀ ਕੰਧ ਹੈ, ਪਾਣੀ ਦੀ ਕੰਧ ਹੈ। ਤਾਂ ਮਹਾਰਾਜ ਜੀ ਬਖਸ਼ਿਸ਼ ਕਰਦੇ, ਇਹ ਫਿਰ ਸਮਝ ਆਉਂਦੀ ਆ ਇਹ ਮੱਟੀ ਦਾ ਪੁਤਲਾ, ਮੱਟੀ ਕੋ ਪੁੱਤਰਾ ਕੈਸੇ ਨੱਚਦ ਹੈ, ਦੇਖੇ ਦੇਖੇ ਸੁਣਿਆ ਬੋਲੇ ਦੌਰਿਓ ਫਿਰਤ ਹੈ, ਜਬ ਕਛ ਪਾਵੇ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਮਨ ਲਗਤ ਹੈ। ਤਾਂ ਹਜ਼ੂਰ ਸੱਚੇ ਪਾਤਸ਼ਾਹ ਸਮਝਾਉਂਦੇ ਸੰਸਾਰ ਦੀ ਔਰ ਸਰੀਰ ਦੀ ਅਸਲੀਅਤ ਇਸ ਸੁਰਤੀ ਨੂੰ ਸਮਝ ਆ ਜਾਂਦੀ ਹੈ।
ਪੰਚ ਭੂ ਨਾਇਕੋ ਆਪ ਸਿਰੰਦਾ, ਜਿਨ ਸੱਚ ਕਾ ਪਿੰਡ ਸਵਾਰਿਆ।
ਉਸ ਅਕਾਲ ਪੁਰਖ ਵਾਹਿਗੁਰੂ ਨੇ ਪੰਚ ਭੂਤਕ ਸਰੀਰ ਜਿਹੜਾ ਪੰਜ ਤੱਤ ਇਕੱਠੇ ਕਰਕੇ ਸਰੀਰ ਬਣਾ ਦਿੱਤਾ, ਇਹਨੂੰ ਸੱਚ ਦਾ ਪਿੰਡ ਸਵਾਰ ਦਿੱਤਾ, ਫਿਰ ਵਿੱਚ ਆਪ ਬਹਿ ਗਿਆ। ਇਹ ਅਸਲੀਅਤ ਸਮਝ ਆਉਂਦੀ ਹੈ ਜੀ ਸੁਰਤੀ ਨੂੰ ਕਿ ਸਰੀਰ ਸੰਸਾਰ ਚੋਂ ਮਿਲਿਆ ਪੰਜ ਤੱਤਾਂ ਦਾ, ਤੇ ਆਤਮਾ ਵਿੱਚ ਨਿਰੰਕਾਰ ਨੇ ਪਾ ਦਿੱਤੀ। ਥੋੜੀ ਜਿਹੀ ਗੱਲ ਸਮਝ ਲਿਓ, ਨੁਕਤਾ ਆਪਣੇ ਕੰਮ ਆਏਗਾ। ਸਰੀਰ ਪੰਜ ਤੱਤ ਸੰਸਾਰ ਚੋਂ ਲਏ, ਪੈਦਾ ਉਹ ਵੀ ਪਰਮਾਤਮਾ ਨੇ ਕੀਤੇ ਨੇ, ਉਹ ਵੀ ਬੰਦੇ ਨੇ ਨਹੀਂ ਬਣਾਏ। ਮਹਾਰਾਜ ਨੇ ਤਾਂ ਦਾਅਵੇ ਨਾਲ ਕਹਿ ਦਿੱਤਾ, ਉਹ ਸੰਸਾਰ ਦੇ ਲੋਕੋ, ਆਪਣੀ ਅਕਲ ਸਿਆਣਪਾਂ ਦੇ ਟੰਡੋਰੇ ਪਿੱਟਣ ਵਾਲਿਓ, ਜੇ ਕਿਸੇ ਕੋਲ ਸ਼ਕਤੀ ਹੈ ਤਾਂ ਛੇਵਾਂ ਤੱਤ ਪੈਦਾ ਕਰਕੇ ਵੇਖ ਲਓ। ਪੰਜ ਤੱਤ ਅਕਾਲ ਪੁਰਖ ਨੇ ਬਣਾਏ ਨੇ, ਪੰਜਾਂ ਦਾ ਸਰੀਰ ਥਾਪ ਦਿੱਤਾ। ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ, ਜੇ ਕਿਸੇ ਕੋਲ ਹੈ ਤਾਂ ਬਣਾ ਲਵੇ। ਫਿਰ ਇਹ ਪੰਜ ਅਕਾਲ ਪੁਰਖ ਵਾਹਿਗੁਰੂ ਨੇ ਬਣਾਏ ਨੇ, पंज तत् संसार चो लए शरीर बना दिता, आत्मा निरंकार ने पाई संसार शुरू हो गया। चेते रखियो अपनी आत्मा वह कढ के लै जांदा, शरीर संसार विच मिट्टी रह जांदी। इहनू फूकना पैंदा जां पानी विच तारना पैंदा जां मिट्टी च दफनाउणा पैंदा। इह संसार चो पैदा होया, संसार विच रह जांदा, ते आत्मा निरंकार ने कली निरंकार दे देश चली जांदी। चेते रखियो आत्मा तो बगैर शरीर किसे कम दा नहीं। इसलिए हजूर ने कहा आत्मा किसने भेजी, उस परम आत्मा ने। जदों ये बात समझ आउंदी है फिर उस परम आत्मा साहिब दे रंग विच मन रंगिया जांदा है।
हम अवगन यारे तू सुन प्यारे तुद भावे सच सोई।
तां जदों असलियत समझ आउंदी है फिर उस तों अगला स्टेप यह है कि ये जिहड़ा मन मैं मेरी मेरी करदा मेरी मेरी कर रहा, तो महाराज कहिंदे फिर ये कहण लग पैंदा कि हम अवगण यारे तू सुन प्यारे तुद भावे सच सोई। मालक असी तो अवगणा नाल भरे हां, जदों तो सुरत संभाली है मैं मेरी दी पता नहीं कन्न विच की फूक किसी ने मार दित्ती। हर चीज बंदा कहिंदा मेरी है, मेरे मां प्यो, मेरा घर, मेरे टॉयज, मेरिया चीजा, मेरे खड़ौने, फिर बड़ा हुंदा मेरी कार, मेरी कोठी, मेरे बच्चे, मेरी मेरी करदिया मुक जांदा है। हजूर कहिंदे ने जदों समझ आउंदी है फिर प्यारे दे रंग विच रंगिया जांदा, फिर कहिंदा जी ये सब कुछ तुहाडा है।
पावन जाना ना थिया साची मत होई,
ता ए समझ आ जांदी आवन जाना ना थी ऐ साची मत होई। आन जान वेले नाल जान वाली कोई चीज नहीं, ए सब कुछ ओदा खेल है, आवन जान एक खेल रचाया। ता जदों असलियत समझ आउंदी है फिर सच विच मत टिक जांदी है।
अंजन तैसा अंजी है जैसा पिर भावे,
ता महाराज जी बख्शिश कर दे अंजन तैसा अंजी है, हे भाई उस तरह का शिंगार कर जिस तरह का प्यारे नूं पा जावे।
समझ सूझ जानी है जे आप जानावे,
तां ओ आप अकाल पुरख वाहिगुरु जे आप जनावे, तां किसे नूं समझ आउंदी है कि किस तरह का शिंगार करीदा, किवें नाम जपीदा। अपनियां तां सियाणपां सब कुछ फेल हुंदियां ने।
आप जानावे मार्ग पावे आपे मनुआ लेवे,
आपे ही ओ मार्ग पाउंदा, आपे अपने बारे जानकारी दिंदा, आपे ही फिर अपना नाम जपाउंदा है।
कर्म सो कर्म कराए आपे कीमत कौन अपेवे,
फिर ओ परमात्मा कर्म सो कर्म कर्म ते सोने कर्म आप कराउंदा, कीमत कौन अपेवे। केड़ा बंदा जेड़ा आप कीमत पा लवे, कीमत भी ओ आप ही पाउंदा। असी कई बार आपे ही फैसले करी जाने, मैं इना वड्डा सिख, मैं सही हाँ, फलाना गलत है, ये गुरु ते छड़ देना चाहिदा। कदे कदे गुरु कोलों पुछ लेना चाहिदा महाराज जी सच की है, फिर गुरु रस्ते पा दिंदे हन।
संत मंत पाखंड ना जाना राम हृदय मन मानिया,
तो महाराज जी समझाउंदे जदों रब दे नाल मन मन जांदा है फिर तंत मंत पाखंड सब कोई छुट जांदे ने।
अंजन नाम तसै ते सूझै गुर शब्दी सच जानिया,
फिर नाम रूपी अंजन गुरु कोलों समझ विच आ जांदा ते गुरु दे शब्द करके सच नूं ए मन जान लैंदा, इन्हां अखां विच सच दा अंजन पै जांदा है।
साजन होवन आपने क्यों पार घर जाही,
तां फिर एक समझ होर आउंदी है जी, जदों सब कुछ मेरे सज्जन दे घर विच है मैं पराए घर क्यों जावां, फिर वह कुछ भी मंगन किते होर नहीं जांदा। गुरु रामदास साहब कहिंदे फिर तो वह अरदास करदे कि मैं होर थाओ नाही जिस पै करूं बेनंती मेरा दुख सुख तो दई पास। मालक होर कोई था ही नहीं मैं किथे दसा। इस तरह जदों समझ आउंदी है ਉਹ ਪਰਾਏ ਘਰ ਨਹੀਂ ਜਾਂਦਾ।
ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ,
ਜਦੋਂ ਸਾਜਨ ਸੱਚੇ ਪਿਆਰੇ ਸੱਜਣ ਦੇ ਰੰਗ ਵਿੱਚ ਰੰਗਿਆ ਜਾਂਦਾ, ਫਿਰ ਉਹ ਮਨ ਦੇ ਨਾਲ ਸੱਜਣ ਰਹਿਣ ਲੱਗ ਪੈਂਦਾ ਹੈ।
ਮਨ ਮਾਹੇ ਸਾਜਨ ਕਰੇ ਰਲੀਆਂ ਕਰਮ ਧਰਮ ਸਬਾਇਆ,
ਫਿਰ ਤਾਂ ਕੀਤਾ ਹੋਇਆ ਕਰਮ ਧਰਮ ਵੱਧਦਾ ਜਾਂਦਾ, ਕਿਉਂਕਿ ਉਹ ਨਾਲ ਰਹਿੰਦਾ। ਜਦੋਂ ਖਸਮ ਨਾਲ ਹੈ ਫਿਰ ਖਜ਼ਾਨੇ ਵੱਧਦੇ ਜਾਂਦੇ ਨੇ, ਇੱਕ ਇੱਕ ਜੀਰੋ ਲੱਗਦੀ ਜਾਏ ਫਿਰ ਉਹ 10 to 100,000 ਦਸ ਹਜ਼ਾਰ ਲੱਖ ਇਸ ਤਰ੍ਹਾਂ ਕੀਮਤ ਵੱਧਦੀ ਹੈ। ਕਿਉਂ? ਏਕਾ ਨਾਲ ਲੱਗਿਆ ਹੋਇਆ, ਏਕਾ ਮਿਟ ਜਾਏ ਜੀਰੋ ਦੀ ਕੋਈ ਕੀਮਤ ਨਹੀਂ। ਸਾਜਨ ਨਾਲ ਰਹਿੰਦਾ, ਕਰਮ ਦੇ ਧਰਮ ਕੀਤੇ ਹੋਏ ਸਵਾਇਆ ਜਗ ਵੱਧਦਾ ਜਾਂਦਾ ਹੈ।
ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸੱਚਾ ਪਾਇਆ,
ਫਿਰ ਸੱਚਾ ਨਾਮ ਹੀ 68 ਤੀਰਥ ਪੁੰਨ ਤੇ ਪੂਜਾ ਬਣ ਜਾਂਦਾ ਹੈ।
ਆਪ ਸਾਜੇ ਥਾਪ ਵੇਖੇ ਤਿਸੈ ਭਾਣਾ ਪਾਇਆ,
ਮਹਾਰਾਜ ਜੀ ਸਮਝਾਉਂਦੇ ਫਿਰ ਇਹ ਭਾਣਾ ਉਸ ਨੂੰ ਪਾਉਂਦਾ, ਆਪੇ ਹੀ ਉਹ ਆਪਣੇ ਪਿਆਰਿਆਂ ਨੂੰ ਸਾਜਦਾ ਹੈ।
ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ,
ਸੱਜਣ ਨੇ ਨਦਰ ਕਿਰਪਾ ਕੀਤੀ ਰੰਗ ਲਾਲ ਬਣ ਜਾਂਦਾ, ਭਾਵ ਅੰਦਰ ਆਨੰਦ ਗੂੜਾ ਰੰਗ ਚਲੂਲਿਆ ਹੋ ਜਾਂਦਾ, ਉਸ ਰੰਗ ਵਿਚ ਫਿਰ ਦੂਜੇ ਰੰਗ ਅਸਰ ਨਹੀਂ ਕਰਦੇ।
ਆਗੂ ਜੇ ਥੀਏ ਕਿਉਂ ਪਾਦਰ ਜਾਣਾ,
ਤਾਂ ਮਹਾਰਾਜ ਜੀ ਸਮਝਾਉਂਦੇ ਹੁਣ ਦੂਜੇ ਅਵਸਥਾ ਦੂਜੇ ਲੋਕਾਂ ਦੀ। ਕਹਿੰਦੇ ਜੇ ਕੋਈ ਆਗੂ ਹੀ ਆਪਣਾ ਅੰਨਾ ਬਣਾ ਲੈ, ਹੇ ਭਾਈ ਅੰਨੇ ਆਗੂ ਨੂੰ ਤਾਂ ਆਪ ਰਸਤਾ ਨਹੀਂ ਪਤਾ ਹੁੰਦਾ।
ਆਪ ਮੁਸੈ ਮਤ ਹੋਛੀ ਐ ਕਿਉਂ ਰਾਹ ਪਛਾਣੈ,
ਉਹ ਆਪ ਠਗਿਆ ਜਾਂਦਾ, ਰਸਤਾ ਉਹਨੂੰ ਪਤਾ ਨਹੀਂ ਹੁੰਦਾ। ਹੋਛੀ ਮਤ ਹੁੰਦੀ ਹੈ, ਉਹ ਰਾਹ ਕਿਵੇਂ ਪਛਾਣੇ? ਇਸ ਤਰ੍ਹਾਂ ਆਪ ਵੀ ਡੁੱਬਦਾ ਤੇ ਅੰਨਾ ਆਗੂ ਚੇਲਿਆਂ ਨੂੰ ਵੀ ਡੋਬ ਲੈਂਦਾ ਹੈ।
ਰਾਹ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਦਲੀ,
ਤਾਂ ਮਹਾਰਾਜ ਸਮਝਾਉਂਦੇ ਅੰਨੇ ਦੀ ਮਤ ਅੰਦਲੀ ਰਹਿੰਦੀ ਹੈ। ਅੰਧੇ ਕਹਿਰਾ ਦੱਸੀਏ ਅੰਧਾ ਹੋਏ ਸੋ ਜਾਏ, ਹੋਏ ਸੋ ਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਅੰਨੇ ਦੇ ਦੱਸੇ ਰਾਹ ਉੱਤੇ ਅਣਜਾਣ ਅਗਿਆਨੀ ਹੀ ਤੁਰਦੇ ਹਨ, ਇਸ ਤਰ੍ਹਾਂ ਉਹ ਡੁੱਬ ਜਾਂਦੇ ਹਨ।
ਨਾਮ ਹਰ ਕੇ ਕੱਛ ਨਾ ਸੂਝੈ ਅੰਧ ਬੁੱਢਾ ਧੰਦਲੀ,
ਤਾਂ ਮਹਾਰਾਜ ਨੇ ਕਿਹਾ ਭਾਈ ਚਾਨਣ ਇੱਕੋ ਹੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਉਸ ਤੋਂ ਬਗੈਰ ਸਭ ਕੁਝ ਅੰਧ ਹੀ ਅੰਧ ਹੈ, ਇੱਕ ਨਾਮ ਤੋਂ ਬਗੈਰ ਸੰਸਾਰ ਡੁੱਬ ਜਾਂਦਾ ਹੈ।
ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ,
ਜਿਹੜੇ ਨਾਮ ਨਾਲ ਜੁੜਦੇ ਦਿਨ ਰਾਤ ਗਿਆਨ ਦੇ ਚਾਨਣ ਵਿਚ ਰਹਿੰਦੇ, ਕਦੇ ਗਲਤ ਕਦਮ ਗੁਰੂ ਉਹਨਾਂ ਤੋਂ ਨਹੀਂ ਚੁਕਾਉਣ ਦਿੰਦਾ, ਕਿਉਂਕਿ ਚਾਨਣ ਵਿਚ ਹੈ। ਇਸ ਤਰ੍ਹਾਂ ਮਨ ਵਿਚ ਨਾਮ ਵਸਿਆ ਰਹਿੰਦਾ ਹੈ।
ਪਰ ਜੋੜ ਗੁਰ ਪੈ ਕਰ ਬੇਨੰਤੀ ਰਾਹੋ ਪਾਦਰ ਗੁਰ ਦੱਸੈ,
ਮਹਾਰਾਜ ਕਹਿੰਦੇ ਉਹਦੇ ਵਾਸਤੇ ਹੇ ਭਾਈ ਅਰਦਾਸ ਕਰਿਆ ਕਰੋ। ਕਰ ਜੋੜ ਦਾ ਅਰਥ ਹੈ ਹੱਥ ਜੋੜ ਕੇ, ਅਰਦਾਸ ਕਰੋ ਸਤਿਗੁਰੂ ਆਪੇ ਸਾਨੂੰ ਰਾਹ ਦੱਸੋ, ਨਹੀਂ ਤੇ ਅਸੀਂ ਉਜਾੜ ਪੈ ਜਾਵਾਂਗੇ।
ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ,
ਤਾਂ ਹੁਣ ਮਹਾਰਾਜ ਕਹਿੰਦੇ ਨੇ ਮਨ ਹੈ ਪਰਦੇਸੀ, ਇਹ ਸਾਰਾ ਹੈ ਦੇਸ਼ ਪਰਾਇਆ। ਜਿੱਥੋਂ ਆਪਾਂ ਪਹਿਲਾਂ ਕਥਾ ਸ਼ੁਰੂ ਕੀਤੀ ਸੀ, ਹਜ਼ੂਰ ਨੇ ਕਿਹਾ ਬਾਟ ਜਾਣ ਸੰਸਾਰ ਦੇ ਅੰਦਰ ਰਸਤੇ ਵਿੱਚ ਆਪਣੇ ਆਪ ਨੂੰ ਮਹਿਮਾਨ ਸਮ, ਪਰਦੇਸੀ ਸਮ, ਇਹ ਮਨ ਪਰਦੇਸੀ ਹੈ, ਇਹ ਦੇਸ਼ ਸਭ ਕੁਝ ਪਰਾਇਆ। ਇੰਨੀ ਗੱਲ ਸਮਝ ਲਾ, ਮਨਾਂ ਤੂੰ ਕਿਤੇ ਦੇਸ਼ ਤੋਂ ਆਇਆ ਉੱਥੇ ਹੀ ਵਾਪਸ ਜਾਣਾ ਹੈ।
ਇਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ,
ਇਸ ਪਰਦੇਸ ਵਿੱਚ ਕਿਹਦੇ ਕੋਲ ਗੰਢ ਖੋਲੋਗੇ? ਜਿਹਦੇ ਕੋਲ ਗਠੜੀ ਖੋਲੋਗੇ ਦੁਖੀ ਭਰ ਆਇਆ, ਉਹਦੇ ਕੋਲ ਵੀ ਦੁਖੀ ਭਰੇ ਹੋਏ ਨੇ, ਸੁੱਖ ਕਿਸੇ ਕੋਲ ਨਹੀਂ ਸੰਸਾਰ ਵਿੱਚ। ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ, ਇੱਕ ਦੁੱਖ ਖੋਲ ਕੇ ਵੇਖੋ ਕਿਸੇ ਕੋਲ, ਉਹਨੇ ਪੰਡ ਖੋਲ ਦੇਣੀ, ਆਪਣਾ ਦੁੱਖ ਵੱਡਾ ਦੱਸੇਗਾ। ਇਸ ਤਰ੍ਹਾਂ ਮਹਾਰਾਜ ਨੇ ਕਿਹਾ ਸੰਸਾਰ ਵਿੱਚ ਸਭ ਦੁੱਖ ਨਾਲ ਭਰੇ ਹੋਏ ਨੇ।
ਦੁਖੀ ਭਰ ਆਇਆ ਜਗਤ ਸਬਾਇਆ ਕੌਣ ਜਾਣੈ ਵਿਧ ਮੇਰੀਆ,
ਤਾਂ ਮਹਾਰਾਜ ਕਹਿੰਦੇ ਨੇ ਕੌਣ ਕਿਸੇ ਦੀ ਅੰਦਰ ਦੀ ਜਾਣਦਾ? ਹਰ ਇੱਕ ਨੂੰ ਆਪਣਾ ਦੁੱਖ ਜ਼ਿਆਦਾ ਲੱਗਦਾ, ਦੂਜੇ ਦਾ ਦੁੱਖ ਬਹੁਤਾ ਨਹੀਂ ਲੱਗਦਾ। अपने दुख की पीड़ अपने आप नोल दुख खोल रहा है।
आवने जावने खरे डरावने तोट न आवे फेरिया।
इस तरह संसार विच दुख भोगन वाले आन जान विच रहिंदे हन, बार बार जम्मन मरन दे दुख विच ही रहिंदे ने।
नाम विहूने ऊने चूने ना गुर शब्द सुनाया।
नाम तो बगैर लोग नमोशी विच रहिंदे ने, चूने रहिंदे ने, निराश रहिंदे ने, दुखी रहिंदे हन। इस तरह महाराज ने कहा गुरु दा शब्द उन्हां नूं नहीं सुनदा ता संसार दे दुखां विच उदास ही जांदे ने।
मन परदेसी जेठिया सब देस पराया।
हे भाई ए मन परदेसी है, संसार सब परदेस है।
गुर महली घर आपणे सो भरपुर लीणा।
जो गुरु दे महल दी पछाण कर लैंदे ओ भरपूर हो जांदे हन, पर नाम दे राही रज जांदे हन।
सेवक सेवा ता करे सच शब्द पतीना।
महाराज जी ने कहा जो सेवक है ओ सेवा कर दे सच द पतीना, दा अर्थ है सच दी पछाण कर लैंदा है।
शब्द पतीजा अंक भीजा सो महल महला अंतरे।
शब्द विच मन भिज जांदा है ते महल महला अंतरे, ओ शरीर दे अंदर जड़ी सुरत रहिंदी है, संसार विच रह के भी निरंकार दे महल विच रहिंदा है, सुरत जान तो बाद भी निरंकार दे देश महल जांदी है।
आप करता करे सोई प्रभ आप अंत निरंतर।
गुरु नानक देव महाराज कहिंदे ए आप नहीं हुंदा सब कुछ, ओ अकाल पुरख वाहिगुरु इस तरह खेड बनाउंदा है तां किसे दी सुरत संसार विच भी महल विच रहिंदी है, शरीर छड्डन तो बाद विच भी महल विच रहिंदी है।
गुर शब्द मेला तां सोहेला बाजंत अनहद बीना।
गुरु दे शब्द नाल मेला हुंदा है, आत्मा सोहेली हो जांदी है, अनहद बीना बिना साज तो बिना हत तो एक अंदर रस आनंद बनिया रहिंदा है।
गुर महली घर आपणे सो भरपुर लीणा।
ओ गुरु दे महल विच जुड़ के बिलकुल भरपूर रज जांदे हन।
कीता क्या सलाहिया कर वेखै सोई।
हुण महाराज आखरी पदा बख्शिश कर रहे ने, कीता सो सलाहिया कर वेखै सोई, ओदा वेख्या होया ओदा कीता होया सिफत सलाह करनी चाहीदी है। ओ वेख रहा सानू बिल्कुल प्रतख वेखदा है कि मेरे दित्ते दी सिफत सलाह भी करदा कि अपने आप नू क्रेडिट दिंदा है, ओ परमात्मा सब कुछ वेख रहा है।
तां की कीमत ना पवै जे लोचा कोई।
महाराज कहने जे कोई परमात्मा नू मंगदा है ओदी तां कीमत बेशुमार, ओ तां पातशाह ही पातशाह बन जांदा है।
कीमत सो पावै आप जानावै आप अपुल ना भुले।
परमात्मा अपनी शब्द दी कीमत आप पौंदा है, अपने प्यारियां दा मुल आप पौंदा है, ओ आप भुल है ते अपने प्यारियां नू भी कदे भुलण नहीं दिंदा।
जय जयकार करह तुद पावै गुर कै शब्द अमुले।
गुरु दा शब्द अमुल है, जपन वाले दी जय जयकार हुंदी है, शब्द दी भी जय जयकार हुंदी है, फिर तिन को परजा पूजन आई, बाद वे संसार दे लोग अमुल शब्द कमाउण वाले दी वड्याई करदे हन।
तीनों नीच करों बेनंती साच ना छोड़ों पाई।
अखीर महाराज ने कहा अरदास करो सुन वाले ओ, इको एक अरदास करो के हीनो नीच करो बेनंती। महाराज असी हीन हां नीच हां, यही तोड़े चरणों में बेनती कर रहे हां के साच ना छोड़ो भाई, कृपा वाहेगुरु करो ए सच नालों साडी सुरत कदे ना टुटे।
नानक जिन कर देखिया देवै मत साई।
जो कल पुरख वाहेगुरु कर रहा ते देख रहा ओही अपनी मत बख्शदे, ओ सानू करदियां नू सब कुछ वेखदे, ओदे अगे अरदास बेनती करनी चाहीदी है। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਸਮਾਂ ਸਮਾਪਤ ਹੈ, ਆਓ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਦਰ ਕਰਨ, ਇਹ ਬਚਨ ਸਾਡੇ ਸਾਰਿਆਂ ਦਾ ਜੀਵਨ ਬਣਨ ਜੀ।
ਹੀਨੋ ਨੀਚ ਕਰੋ ਬੇਨੰਤੀ ਸਾਚ ਨਾ ਛੋੜੋ ਪਾਈ। ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।